ਕਿਰਤ ਕਰਮ ਤੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਜਿਸ ਧਰਮੇ ਥਕ ਆਏ ਪ੍ਰਭੀ ਸ਼ਾਮ ਬੋਤੇ ਹੋ ਗਏ ਵਿਛੜੇ ਨੂੰ ਜੁਗ ਬੋਤੇ ਹੋ ਗਏ ਵਿਛੜੇ ਨੂੰ ਹਰ ਕਿਰਪਾ ਮਿਲੋ ਰਾਮ ਬੋਤੇ ਹੋ ਗਏ ਵਿਛੜੇ ਬੋਤੇ ਹੋ ਗਏ ਵਿਛੜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਕਿਰਪਾ ਹੋ ਰਹੀ ਹੈ। ਸ਼ਾਮਾਂ ਦੇ ਨਿਤਨੇਮ ਕਥਾ ਕੀਰਤਨ ਸਤ ਸੰਗਤ ਦਾ ਅਮੋਲਕ ਸਮਾਂ, ਸੰਗਰਾਮ ਦੇ ਗੁਰਪੁਰਬ ਦਿਹਾੜੇ ਨਵੇਂ ਮਹੀਨੇ ਦੀ ਸ਼ੁਰੂਆਤ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਆਪ ਮਾਈ ਭਾਈ ਵਡਭਾਗੀ ਹੋ ਇਸ ਅਮੋਲਕ ਸਮੇਂ ਵਿੱਚ ਜੀਵਨ ਦੇ ਕੁਝ ਪਲ ਕੁਝ ਸਵਾਸ ਸੰਭਲ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਨਿਰੰਕਾਰ ਪਾਤਸ਼ਾਹ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ। ਜੇਠ ਦਾ ਮਹੀਨਾ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 2 12 ਮਹਾਂਸਾਹਿਬ ਜੀ ਦੇ ਪਾਠ ਆਉਂਦੇ ਨੇ। 1 12 ਮਹਾਂਸਾਹਿਬ ਜੀ ਦਾ ਪਾਠ 10ਵੇਂ ਗ੍ਰੰਥ ਸਾਹਿਬ ਵਿੱਚ ਆਉਂਦਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਮੁਨਾ ਦੇ ਕੰਢੇ ਪਾਉਂਟਾ ਸਾਹਿਬ ਉਚਾਰਨ ਕੀਤਾ ਹੈ 269 ਸਫ਼ੇ ਦੇ ਉੱਤੇ। 12 ਮਹਾਂਸਾਹਿਬ ਦੇ ਪਾਠ ਨੂੰ ਅਸੀਂ ਸਮਝਦੇ ਹਾਂ 12 ਮਹੀਨਿਆਂ ਦੀ ਬਾਣੀ। ਇਹਨਾਂ ਕਿਹਾ 12 ਮਹੀਨਿਆਂ ਦੇ ਨਾਂ ਨੇ ਉੱਤੇ, ਪਰ 12 ਮਹੀਨਿਆਂ ਦੀ ਬਾਣੀ ਨਹੀਂ, 12 ਮਹਾਂਕਾਵਿ ਰਚਨਾ ਦੀ ਬਹੁਤ ਪ੍ਰਸਿੱਧ ਰਚਨਾ ਹੈ। 12 ਮਹਾਂ ਉਹ ਹੁੰਦਾ ਹੈ ਜਿਹਦੇ ਵਿੱਚ ਬਿਰਹਾਂ ਦੀ ਬਾਣੀ ਹੋ, ਵਿਯੋਗ ਦੀ ਬਾਣੀ ਹੋ, ਬਿਰਹਾਂ ਕਿਸੇ ਬਿਰਹੋਂ ਕੁੱਠੀ ਆਤਮਾ ਰੂਹ ਵੱਲੋਂ ਵਾਹਿਗੁਰੂ ਦੇ ਮਿਲਾਪ ਦੇ ਜੋਦੜੀ ਬੇਨਤੀਆਂ ਹੋਣ, ਉਹਦਾ ਬਾਣੀ ਦਾ ਕਵਿਤਾ ਦਾ ਨਾਮ 12 ਮਹਾਂ। ਇਹਦੇ ਵਿੱਚ 12 ਮਹੀਨਿਆਂ ਦੇ ਨਾਂ ਲਿਖੇ ਨੇ। ਇਹ ਸਾਨੂੰ ਸਮਝਾਉਣ ਦਾ ਇੱਕ ਤਰੀਕਾ ਹੈ। 7 ਦਿਨਾਂ ਦੇ ਨਾਂ ਤੇ ਵੀ ਬਾਣੀ ਉਚਾਰੀ ਹੈ, 15 ਥਿੱਥਾਂ ਦੇ ਨਾਂ ਤੇ ਵੀ ਬਾਣੀ ਉਚਾਰੀ ਹੈ, ਤੇ ਗੁਰਮੁਖ ਪਿਆਰੇ ਉਹ ਮੰਗਲਵਾਰ ਸੋਮਵਾਰ 6 ਰੁੱਤਾਂ ਤੇ ਵੀ ਬਾਣੀ ਉਚਾਰੀ ਹੈ ਮਹਾਰਾਜ। ਇਹ ਨਾਂ ਲਿਖਣ ਦਾ ਕੀ ਭਾਵ ਹੈ? ਜਦੋਂ ਆਪਾਂ ਪੜ੍ਹਦੇ ਹੁੰਦੇ ਸੀ, ਹੁਣ ਵੀ ਬੱਚੇ ਨੂੰ ਇੱਥੇ ਅੰਗਰੇਜ਼ੀ ਦਾ ਕਾਇਦਾ ਦੇਣਗੇ, ਉੱਥੇ ਆਪਣੇ ਪੰਜਾਬੀ ਦਾ ਹੁੰਦਾ ਸੀ। ਜਿੱਥੇ ਊੜਾ ਲਿਖਿਆ ਹੁੰਦਾ ਉਹਦੇ ਕੋਲ ਊਠ ਦੀ ਫੋਟੋ ਹੁੰਦੀ ਹੈ, ਆੜੇ ਦੇ ਕੋਲ ਅਨਾਰ ਪਿਆ ਹੁੰਦਾ, ਕੱਕੇ ਦੇ ਕੋਲ ਕੈਂਚੀ, ਪੱਪੇ ਕੋਲ ਪੱਖਾ, ਬੱਬੇ ਕੋਲ ਬਲਦ, ਗੱਗੇ ਕੋਲ ਗਧਾ, ਇਹ ਜੇ ਸਾਈਨ ਨਾਲ ਦਿੱਤੇ ਜਾਂਦੇ। ਉਹ ਕਿਉਂ ਦਿੱਤੇ ਜਾਂਦੇ ਨੇ? ਪੜ੍ਹਾਉਣਾ ਤੇ ਅੱਖਰ ਨੇ, ਉਹ ਤਸਵੀਰਾਂ ਕਿਉਂ ਦਿੱਤੀਆਂ? ਘਰ ਵਿੱਚ ਜਿਹੜਾ ਬੱਚਾ ਹੈ ਉਹਨਾਂ ਚੀਜ਼ਾਂ ਦੇ ਨਾਲ ਟੱਚ ਹੈ, ਉਹ ਜੁੜਿਆ ਹੋਇਆ। ਬਲਦ ਵੀ ਘਰ ਘਰ ਹੁੰਦੇ ਸੀ, ਊਂਟ ਹੁੰਦੇ ਸੀ, ਪੱਖੇ, ਲਾਟੂ, ਕੈਂਚੀ। ਉਹ ਬੱਚੇ ਨੂੰ ਜਦੋਂ ਲਾਟੂ ਦਿਖੂਗਾ ਨਾ, ਉਦੋਂ ਹੀ ਲੱਲਾ ਯਾਦ ਆ ਜਾਣਾ ਹੈ, ਅਜਕੇ ਅਖੋ ਸਦ। ਇਹ ਕੈਂਚੀ ਦਿਖੀ ਨੀ ਤੇ ਕੱਕਾ ਯਾਦ ਆਇਆ, ਬਲਦ ਦਿਖਿਆ ਨੀ ਤੇ ਬੱਬਾ ਯਾਦ ਆਇਆ। ਬੱਚੇ ਨੂੰ ਸਮਝਾਉਣ ਖਾਤਰ ਨਾਲ ਫੋਟੋ ਪ੍ਰਮਾਣ ਚਾਹੀਦਾ। ਤੇ ਸਾਡਾ ਮਨ ਵੀ ਗੁਰਮੁਖ ਪਿਆਰੇ, ਉਹ ਬੱਚਾ ਹੀ ਹੈ ਕਿਤੇ ਬੜਾ ਨਾ ਸਮਝੇ, ਉਹ ਅਜਿਹੇ ਅਖੋ ਸਕਦਾ, ਇਹ ਬਾਲਕ ਹੈ, ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ। ਬੱਚੇ ਦੀ ਗੱਲ, ਉਹਨੂੰ ਸਮਝਾਉਣ ਖਾਤਰ ਗੁਰਬਾਣੀ ਵਿੱਚ ਉਹ ਪ੍ਰਮਾਣ ਦਿੱਤੇ ਨੇ ਜੋ ਸਾਡੇ ਘਰਾਂ ਵਿੱਚ ਰੂਟੀਨ ਲਾਈਫ ਚੱਲ ਰਹੀ ਹੈ। ਬਾਹਰ ਦੇ ਪ੍ਰਮਾਣ ਨਹੀਂ ਹੈ, ਜ਼ਿਆਦਾ ਖੇਤਾਂ ਦੇ ਨੇ, ਜਾਨਵਰਾਂ ਦੇ ਨੇ, ਸਾਡੇ ਸੰਬੰਧੀਆਂ ਦੇ ਪ੍ਰਮਾਣ ਨੇ ਜਿਹੜੇ ਚੱਲ ਰਹੇ ਨੇ। ਬਾਰਾਂ ਮਾਸ ਸਾਹਿਬ ਦੀ ਬਾਣੀ ਦਾ ਅਰਥ ਹੁੰਦਾ ਬਿਰਹੋਂ ਦੀ ਬਾਣੀ, ਵਿਯੋਗ ਦੀ ਬਾਣੀ। ਬਹੁਤ ਕਾਬਲ ਕਵੀਆਂ ਨੇ ਵੀ ਬਾਰਾਂ ਮਾਹ ਲਿਖੇ ਨੇ। ਵਿਯੋਗ ਤਿੰਨ ਬਾਰਾਂ ਮਾਹ ਨੇ, ਤਿੰਨਾਂ ਨੂੰ ਪੜ੍ਹ ਕੇ ਵੇਖੋ, ਮਹੀਨੇ ਤੋਂ ਸ਼ੁਰੂ ਨਹੀਂ ਹੋਵੇਗਾ। ਇਹ ਤਿੰਨੇ ਬਾਰਾਂ ਮਾਹ ਦੀ ਬਾਣੀ ਵਿਛੋੜੇ ਤੋਂ ਸ਼ੁਰੂ ਹੋਵੇ, ਬਿਰਹੋਂ ਤੋਂ ਸ਼ੁਰੂ ਹੋਵੇ। ਅੱਜ ਬਾਰਾਂ ਮਾਹ ਸਾਹਿਬ ਦਾ ਪਾਠ ਤੁਸੀਂ ਸਰਵਣ ਕੀਤਾ, ਮਹੀਨੇ ਤੋਂ ਸ਼ੁਰੂ ਨਹੀਂ ਹੋਇਆ, ਵਿਛੋੜੇ ਤੋਂ ਸ਼ੁਰੂ ਹੋਇਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਰਾਂ ਮਾਹ ਜਿਹੜਾ ਦਸਮ ਗ੍ਰੰਥ ਸਾਹਿਬ ਵਿੱਚ ਹੈ, ਐਸੇ ਵਿਯੋਗ ਦੀ ਬਾਣੀ ਹੈ, ਪੜ੍ਹਦਿਆਂ ਪੜ੍ਹਦਿਆਂ ਤੁਹਾਨੂੰ ਰੋਣਾ ਆ ਜਾਊ। ਉਹਨਾਂ ਨੇ ਟੌਪਿਕ ਤਾਂ ਲਿਆ ਕ੍ਰਿਸ਼ਨ ਮਹਾਰਾਜ ਤੇ ਗੋਪੀਆਂ ਦਾ ਵਿਛੋੜਾ, ਸਮਝਾਉਣ ਖਾਤਰ ਸਾਨੂੰ ਕ੍ਰਿਸ਼ਨ ਜੀ ਦਾ ਤੇ ਗੋਪੀਆਂ ਦਾ ਵਿਛੋੜਾ ਹੈ ਉਹਦੇ ਵਿੱਚ ਬਾਰਾਂ ਮਾਹ ਵਿੱਚ। ਪਰ ਵਿਯੋਗ ਇਹਨਾਂ ਤੇ ਦੱਸਿਆ ਕਿਉਂ ਹੈ ਗੁਰਮੁਖ ਪਿਆਰੇ, ਉਹ ਸਾਡੇ ਵਾਸਤੇ ਕਿਉਂ ਚਾਰੇ? ਸਾਡਾ ਜੀਵ ਰੂਪੀ ਕ੍ਰਿਸ਼ਨ ਹੈ ਤੇ ਗੁਰਮੁਖ ਪਿਆਰੇ ਉਹ ਦਸ ਇੰਦਰੀਆਂ ਰੂਪੀ ਗੋਪੀਆਂ ਹੈ। ਇਹ ਤੇਰਾ ਸਰੀਰ ਬਿੰਦਰਾ ਬਣੇ ਅੱਜ ਕੇ ਅਖੋ ਸਭ, ਇਹਨਾਂ ਨਾਲੇ ਖੇਡ ਕਰ ਰਿਹਾ ਸਾਡਾ ਜੀਵ ਦਸ ਇੰਦਰੀਆਂ ਦੇ ਨਾਲੇ ਗੋਪੀਆਂ। ਜੇ ਪੜ੍ਹਨਾ ਹੋਵੇ ਆਸਾ ਜੀ ਬਾਰ ਵਿੱਚ ਪੜ੍ਹ ਲਿਓ, ਉੱਥੇ ਗੋਪੀਆਂ ਵੀ, ਪਹਿਰ ਵੀ, ਗੋਪਾਲ ਵੀ, ਕ੍ਰਿਸ਼ਨ ਵੀ, ਸਭ ਕੁਛ ਲਿਆ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਵੈ ਸੰਤਰ ਚੰਦ ਸੂਰਜ ਅਵਤਾਰ। ਬੜੇ ਵਿਯੋਗ ਦੀ ਬਾਣੀ। ਥੋੜਾ ਜਿਹਾ ਧਿਆਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਲਿਜਾਇਓ, ਤੁਸੀਂ ਦਰਸ਼ਨ ਕੀਤੇ ਹੋਏ ਨੇ। ਅੰਮ੍ਰਿਤਸਰ ਸਾਹਿਬ ਵਿੱਚ ਜਦੋਂ ਸਤਿਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਦੀ ਸੇਵਾ ਕਰਾਉਂਦੇ ਸੀ, ਸਰੋਵਰ ਪੱਕਾ ਕਰਾਉਂਦੇ ਸੀ, ਤਾਂ ਜਿੱਥੇ ਹੁਣ ਮੰਜੀ ਸਾਹਿਬ ਹਾਲ ਹੈ ਨਾ, ਦੀਵਾਨ ਸਜਦਾ ਬਾਹਰ ਜੋੜਿਆਂ ਦੇ ਕੋਲ, ਜਿੱਥੇ ਆਪਾਂ ਜੋੜੇ ਖੋਲਦੇ, ਉਦੋਂ ਦੀਵਾਨ ਇੱਥੇ ਸਜਦਾ ਹੁੰਦਾ ਸੀ, ਕਿਉਂਕਿ ਹਰਿਮੰਦਰ ਸਾਹਿਬ ਦੀ ਤਾਂ ਉਸਾਰੀ ਹੋ ਰਹੀ ਸੀ, ਸਰੋਵਰ ਦੇ ਪੱਕੇ ਕਰਨ ਦੀ ਉਸਾਰੀ ਸੀ। ਉਹੀ ਮਰਜ਼ਾਦਾ ਹੁਣ ਜਿਹੜਾ ਖੁੱਲ੍ਹਾ ਦੀਵਾਨ ਹੈ ਉਸ ਮੰਜੀ ਸਾਹਿਬ ਹਾਲ ਕਮਰੇ ਵਿੱਚ ਲੈਂਟਰ ਪਿਆ ਬਹੁਤ ਵੱਡਾ, ਇੱਥੇ ਦੀਵਾਨ ਸਜਦਾ ਹੁੰਦਾ ਸੀ। ਅੰਮ੍ਰਿਤਸਰ ਸਾਹਿਬ ਦਾ ਇੱਕ ਬਹੁਤ ਵਿਦਵਾਨ ਪੰਡਿਤ, ਵੇਦ ਪੁਰਾਣ ਸ਼ਾਸਤਰਾਂ ਦਾ ਵਕਤਾ, ਉਹਦਾ ਨਾਂ ਤੁਹਾਡੇ ਇਤਿਹਾਸ ਵਿੱਚ ਲਿਖਿਆ ਪੰਡਿਤ ਦੁਰਗਾਦਾਸ, ਦੁਰਗਾਦਾਸ ਬਹੁਤ ਵਿਦਵਾਨ ਸੀ, ਬੜੀ ਵਿਦਿਆ ਪੜ੍ਹੀ, ਪਰ ਵਾਹਿਗੁਰੂ ਦਾ ਭਾਣਾ, ਵਿਦਵਾਨ ਉਹਦੇ ਵਰਗਾ ਖੈ ਨਹੀਂ ਸੀ, ਵਿਚਾਰਾ ਰੋਟੀ ਤੋਂ ਵੀ ਔਖਾ ਸੀ, ਕੱਪੜਾ ਵੀ ਨਹੀਂ ਸੀ ਮਿਲਦਾ। ਇਹ ਘਟਨਾ ਤੋਂ ਸਾਨੂੰ ਕੁਝ ਸਿੱਖਿਆ ਮਿਲਦੀ ਹੈ, ਇਹ ਸਿੱਖਿਆ ਗੁਰਬਾਣੀ ਤੋਂ ਪ੍ਰਾਪਤ ਹੁੰਦੀ ਹੈ ਕਿ ਦਾਤ ਮਿਲ ਜਾਣੀ ਹੋਰ ਚੀਜ਼ ਹੈ, ਉਸ ਦਾਤ ਤੋਂ ਸੁੱਖ ਲੈਣਾ ਹੋਰ ਚੀਜ਼। ਅਸੀਂ ਭੁੱਲ ਜਾਂਦੇ ਹਾਂ ਦਾਤ ਮਿਲ ਗਈ ਮੈਂ ਸੁਖੀ ਹੋ ਜਾਊਂਗਾ, माया मिल गई मैं सुखी, पुत्र थी मिल गए मैं सुखी हो जाऊंगा, ना ना ना। दात दी प्राप्ति होर चीज है, सुख लेना होर चीज। ते छेवीं अष्टपदी इसे गल नूं क्लीयर कर रही है, जे सुखमनी साहब नाल जुड़ो, जय प्रसाद बसे सुख मंदिर। साढ़ा तो यह ख्याल है कि चंगी कोठी दो तीन मंजिली पा लो, फार्म हाउस बना लो ते सुखी बसूंगा मैं। महाराज कहंदे जे कोठियां सुख दंदियां इटा पत्थर, फिर रावण नूं आए सार कानू फूकिया जांदा, को सतनाम ओहदी दुरिशा कानू हुंदी, ओहदे वर्गी कोठी तो तिना लोकां च बणी ओ नहीं किसे, ओहदे वर्गा धनी कोई नहीं, ओहदे जिड्डा परिवार किसे दा नहीं, ओहदे जिड्डा विद्वान कोई नहीं, ओहदे वर्गा सुंदर कोई बंदा नहीं तिन लोकां विच सी। एडी सुंदरता दित्ती सी रावण नूं, ओहदी सुंदरता बाबत लिखे है, देख प्रताप तप तापन को मंद होत, तारण हारण तेज कीन छीन छीन। ओहदे मुख दा जलाल वेख के ना चेहरा सूरज भी शर्मिंदा हुंदा सी, देख प्रताप तप तापन को मंद होत, धुप भी फिक्की पै जांदी सी, इन्ना सुंदर सी। ओहने तीन लोकां ते राज कीता प्रेमियों, इत्थे तां MLA ते सरपंच बन खतरे डांग खड़की जांदी है, तीन लोकां ते राज कीता, किते समझे हो ना धरती दा राजा सी। ओहने इंद्र नूं सुरगपुरी नूं भी जित लिया सी, देवते नूं राक्षसां नूं भी जित लिया सी, तीन लोकां दा राज। वेख लो ओहदे 1 लख पुत 1.25 लख पोता बाणी ने मन्ने। तुसीं हुण बहुत स्याणे सुणदे हो, इन्हां गल्लां चों कुछ घुंडी नुकता लिया करो, भी 1 लख पुत किते 5-7 घर वालियां तों पैदा हो गए। देखो सोचो खुद तुसीं, 1 लख पुत्र दा पैदा होना 10-20 बीबियां दे पेटों तां हो नहीं सकदा, कित्थों होए। सस मुखी पिक बैनी सुंदरी कुरंक नैनी, सुरी नरी असुरी परवीन लेन बीन बीन। तिन्ना लोकां विचों सुंदर स्त्रियां, लोकां तो खो के इन्हें घर वसाइयां सी। आपां नूं पता है कि सीता ही चक्की सी, नहीं नहीं नहीं, सस मुखी चंद्रमा वर्गे जिन्हां दे मुख, पिक बैनी कोयला वर्गियां आवाजां, सुंदरी सुंदर कुरंक नैनी मिर्ग वर्गियां अखां, परवीन लीन बीन बीन छाट छाट के अपने घर वसाईयां सी। फिर जीवन मरगिंदर जाके कंचत रचत गढ़, छेरा वर्गा जीवन सारा सोने दा किला। जीवन मरगिंदर जाके कंचत रचत गढ़, जुवा जोर बैर राम रावण से पीन पीन। कोई सकाला काम नहीं, स्याणे सुनदे हो, न्याणे नूं समझाई दा, इहदे नाल पंगा ना लिओ, तकड़ा डरी दा ना तकड़े तो। ते रावण ने 33 युग दे अवतार नाल, दशरथ दे पुत्र 14 कला अवतार पूर्ण दे नाल झगड़ा कीता, ते झगड़ा भी सकाला नहीं कीता, किसे दी घरवाली चकनी 33 युग दे अवतार दी, सकाला काम नहीं सी। गुरमुखो कह लेना ही सकाला है, उत्थे पंजाब च किसे दे भइए दी घरवाली कन्नू उंगली करके देख लियो कि ठाणे नाल बिठाल देवे, कई पारे बुला दिंदे ने। ਇਹ ਕਹਿ ਲੈਣੀ ਆ ਸੰਗ ਸਹਾਈ, ਇਹ ਗੱਲਾਂ ਸੀਤਾ ਚੁੱਕ ਲਈ, ਬਹੁਤ ਔਖਾ ਸੀ, ਤਕੜਾ ਸੀ, ਪਰ ਅੱਗੇ ਚੁੱਕ ਸੁਣ ਲਓ ਅਖੀਰ ਲਈ। ਜੁਵਾ ਜੋਰ ਬੈਰ ਰਾਮ ਰਾਵਣ ਸੇ ਪੀਣ ਪੀ, ਅਗਲੀ ਚੁੱਕ ਸੁਣੋ ਧਿਆਨ ਨਾਲ ਅੱਗੇ ਚੱਲੀਏ। ਉਹਦੇ ਭਾਈ ਤੇ ਪੁੱਤ ਦੀ ਸਿਫਤ ਵਿਦਵਾਨ ਕਰੇ, ਸ਼ਿਵ ਸੇ ਸਹਾਈ। ਇੱਥੇ ਮੇਰੇ ਵਰਗੇ ਗਿਆਨਾਂ ਸੁ ਕਹਿ ਜਾਂਦੇ, ਕਹਿੰਦੇ ਉਹਨੇ ਕਾਲ ਪਾਵੇ ਨਾਲ ਬੰਨੇ ਹੋਏ ਸੀ, ਹਾਂ ਕਾਲ ਸ਼ੇਸ਼ਨ ਡੌਗ ਹੋਣਾ ਅੱਜ ਕੇ ਹੁਕਮ ਸਤਨਾਮ ਉਹ ਡਾਬਰ ਮੈਂ ਤਾਂ ਜਿਹੜਾ ਸੰਗੀ ਪਾ ਕੇ ਬੰਨ ਲਿਆ ਨਹੀਂ ਨਹੀਂ ਪਾਵੇ ਨਾ ਬੰਨਣਾ ਹੁੰਦਾ ਆਪਣੇ ਬਸ ਵਿੱਚ ਕਰ ਲੈਣਾ ਆਪਣੇ ਅਧੀਨ ਕਰ ਲੈਣਾ ਉਹ ਕਾਲ ਨੂੰ ਕੋਈ ਪਾਵੇ ਨਾ ਨਹੀਂ ਸਭ ਅੱਗੇ ਬਣ ਸਕਦਾ ਤੇ ਗੁਰਸਿੰਘ ਪਿਆਰਿਓ ਗੱਲ ਕੀ ਸੀ ਸ਼ਿਵ ਸੇ ਸਹਾਈ ਇਹਨੇ ਪਿਛਲੇ ਜਨਮ ਵਿੱਚ ਸ਼ਿਵ ਜੀ ਦੀ ਭਗਤੀ ਕੀਤੀ ਸੀ ਤੇ ਉਹ ਤੋਂ ਵਰ ਰਿਹਾ ਸੀ ਤੂੰ ਕਾਲ ਰੂਪ ਹੈ ਤੂੰ ਮੇਰੇ 24 ਘੰਟੇ ਸਿਰ ਪਰ ਪਹਿਰਾ ਦੇਣਾ ਕਾਲ ਨਾ ਪਾਵੇ ਉਹਦੇ ਸਿਰ ਪਰ ਪਹਿਰਾ ਸੀ ਸ਼ਿਵ ਜੀ ਦਾ ਦੇਖੋ ਕਿੱਡੀ ਵੱਡੀ ਸ਼ਕਤੀ ਸ਼ਿਵ ਸੇ ਸਹਾਈ ਕੁੰਭ ਕਾਨ ਹੁਣ ਸੇ ਪਾਈ ਇੱਥੇ ਹੁਣ ਦੇ ਪ੍ਰਚਾਰਕ ਵਿਚਾਰੇ ਮੇਰੇ ਵਰਗੇ ਕੁੰਭ ਕਰਨੇ ਕਹੀ ਜਾਂਦੇ ਕਰਨ ਜਿਵੇਂ ਜਗਰਾਵਾਂ ਦਾ ਕੋਈ ਪੰਡਿਤਾਂ ਦਾ ਮੁੰਡਾ ਹੁੰਦਾ ਹੈ ਉਹਦਾ ਅਸਲ ਨਾਮ ਹੈ ਕੁੰਭ ਕਾਨ ਕਰਨ ਸ਼ਬਦ ਨਹੀਂ ਹੈ ਕਾਨ ਭਾਵ ਕੀ ਹੈ ਕੁੰਭ ਨਾਮ ਹੈ ਘੜੇ ਦਾ ਕਾਨ ਨਾਮ ਹੈ ਕੰਨਾਂ ਦਾ ਉਹਦੇ ਘੜਿਆਂ ਜਿੱਡੇ ਤਾਂ ਕੰਨ ਤੇ ਬਾਕੀ ਤੁਸੀਂ ਸੋਚ ਲਓ ਕਿਹੋ ਜਿਹਾ ਹੋਊਗਾ ਕੁੰਭ ਕਾਨ 6 ਮਹੀਨੇ ਸੌਂਦਾ ਸੀ ਕਹਿੰਦੇ 6 ਮਹੀਨੇ ਜਾਗਦਾ ਸੀ ਸ਼ਿਵ ਜੀ ਦਾ ਪਹਿਰਾ ਸਿਰ ਪਰ ਐਸਾ ਬਹਾਦਰ ਉਹਦਾ ਭਾਈ ਤੇ ਗਾਹਾਂ ਮੇਘ ਨਾਦ ਸੇ ਸਪੂਤ ਮੇਘ ਨਾਥ ਨਾ ਕਦੇ ਵੀ ਕਿਹਾ ਕਰੋ ਪੇਮੀ ਉਹ ਸਾਡਾ ਰਣਾ ਵਿਚਾ ਕਹੀ ਜਾਵੇ ਅਸਲ ਸ਼ਬਦ ਹੈ ਮੇਘ ਨਾਦ ਨਾਥ ਨੀ ਉੱਥੇ ਸ਼ਬਦ ਹੈਗਾ ਮੇਘ ਨਾਦ ਉਹਦਾ ਪੁੱਤਰ ਸੀ ਮੇਘ ਨਾਮ ਹੈ ਬੱਦਲ ਦਾ ਨਾਦ ਨਾਮ ਹੈ ਆਵਾਜ਼ ਦਾ ਜਦ ਬੋਲਦਾ ਸੀ ਸਮਝੋ ਬੱਦਲ ਗਰਜ ਪਿਆ ਤਾਂ ਉਹਦਾ ਨਾਂ ਸੀ ਮੇਘ ਨਾਦ ਤੇ ਹੁਣ ਵੇਖੇ ਉਹਦੀ ਕਿਰਪਾ ਤੋਂ ਬਿਨਾਂ ਦਾਤਾਂ ਕੁਛ ਨੀ ਕਰ ਸਕਦੀ ਸ਼ਿਵ ਸੇ ਸਹਾਈ ਕੁੰਭ ਕਾਨ ਹੁਣ ਸੇ ਪਾਈ ਮੇਘ ਨਾਦ ਸੇ ਸਪੂਤ ਜਗ ਵਿਕੇ ਕੌਡੀ ਤੀਨ ਤੀਨ ਜਗ ਦੀ ਮੰਡੀ ਵਿੱਚ 3 ਕੌਡੀਆਂ ਕੀਮਤ ਨੀ ਪਈ ਸਤਨਾਮ ਜਗ ਵਿਕੇ ਕੌਡੀ ਤੀਨ ਤੀਨ 3 ਕੌਡੀਆਂ ਕਿਸੇ ਨੇ ਕੀਮਤ ਨੀ ਪਾਈ ਇਹ ਗੁਰੂ ਅਰਜਨ ਦੇਵ ਜੀ ਦਾ ਬਚਨ ਐਡਾ ਵੱਡਾ ਵਿਦਵਾਨ ਰੋਟੀ ਤੋਂ ਭੁੱਖਾ ਕੱਪੜੇ ਤੋਂ ਭੁੱਖਾ ਮਹਾਰਾਜ ਕਹਿੰਦੇ ਦਾਤਾਂ ਵਿੱਚ ਸੁੱਖ ਨਹੀਂ ਸੁੱਖ ਤਾਂ ਸੁੱਖ ਦੇਣ ਵਾਲੇ ਦਾਤੇ ਕੋਲ ਅਸੀਂ ਦਾਤਾਂ ਵਿੱਚ ਪਰਚ ਗਏ ਗੁਰਸਿੱਖ ਪਿਆਰੇ ਬਣਾ ਲਿਓ ਟੋਰਾਂਟੋ ਚ ਕੋਠੀ 5 ਮਿਲੀਅਨ ਦੀ 10 ਮਿਲੀਅਨ ਦਾ ਘਰ ਲੈ ਲਿਓ ਸਾਰੇ ਮਾਰਬਲ ਮਕੜਾਣੇ ਦਾ ਸੈਂਟਰਲ AC 3 ਮੰਜ਼ਲੀ ਬੜੀ ਸੁੰਦਰ ਬਣਾ ਲਿਓ ਸ਼੍ਰੀ ਗੁਰੂ ਅਰਜਨ ਦੇਵ ਕਹਿੰਦੇ 5-10 ਕਰੋੜ ਦੀ ਕੋਠੀ ਬਣਾ ਲੈਣੀ ਤੇਰੇ ਬਸ ਵਿੱਚ ਹੈ ਇਹ ਕੋਈ ਵੱਡੀ ਗੱਲ ਨਹੀਂ ਪੈਸੇ ਆ ਗਏ ਹੁਣ ਮਟੀਰੀਅਲ ਖਰੀਦ ਲਿਆ ਉਹ ਤੇਰੇ ਬਸ ਵਿੱਚ ਹੈ ਪਰ ਅਗਲੀ ਗੱਲ ਸੁਣ ਕੇ ਧਿਆਨ ਦੇ ਲਿਓ 10 ਮਿਲੀਅਨ ਦੀ ਕੋਠੀ ਬਣਾ ਲੈਣੀ ਤੇਰੇ ਬਸ ਵਿੱਚ ਹੈ ਉਸ ਕੋਠੀ ਵਿੱਚ ਸੁਖੀ ਰਹਿਣਾ ਤੇਰੇ ਬਸ ਵਿੱਚ ਨਹੀਂ ਹੈ ਲਿਖ ਦੇਗਾ ਗਰੰਟੀ 10 ਮਿਲੀਅਨ ਦੀ ਕੋਠੀ ਮੈਂ ਸੁਖੀ ਰਹੂੰ ਇੱਥੇ ਤੱਕ ਤੁਹਾਡੇ ਸਤਿਗੁਰਾਂ ਨੇ ਬਚਨ ਕਰਤਾ ਪੁੱਤਰ ਬਹੁਤ ਵੱਡੀ ਦਾਤ ਹੈ ਗ੍ਰਿਸ਼ਤੀ ਵਾਸਤੇ ਪੁੱਤਰ ਜਿੱਡੀ ਦਾਤ ਹੈ ਕੋਈ ਨਹੀਂ ਪੁੱਤਰ ਹੋ ਜਾਣਾ ਜੁਦੀ ਚੀਜ਼ ਹੈ ਪੁੱਤਰ ਤੋਂ ਸੁਖੀ ਹੋਣਾ ਜੁਦੀ ਤੇ ਮੈਂ ਤੇ ਕਹਾਉਣਾ ਮੈਂ ਵੀ ਤੁਹਾਡੇ ਵਰਗੇ ਹੀ ਹਾਂ ਹੁਣ ਜਿੰਨੇ ਪੁੱਤਾਂ ਧੀਆਂ ਤੇ ਦੁਖੀ ਹੈ ਕਿਸੇ ਚੀਜ਼ ਤੋਂ ਦੁਖੀ ਉਹ ਨਹੀਂ ਬੰਦਾ ਖੁਸ਼ ਅੱਗੇ ਤਾਂ ਹਾੜੇ ਕੱਢਦੇ ਸੀ ਅਰਦਾਸਾਂ ਕਰੋ ਸਾਡੇ ਹੋਵੇ ਹੁਣ ਬਜ਼ੁਰਗ ਸਾਨੂੰ ਮਿਲਦੇ ਆ ਕਹਿੰਦੇ ਬਾਬਾ ਜੀ ਕਾਹਨੂੰ ਇਹਦੇ ਨਾਲ ਨਾ ਹੁੰਦਾ ਤਾਂ ਚੰਗੇ ਤੇ ਲਿਖੇ ਖੁਸ਼ ਇਹਨੂੰ 5ਵੇਂ ਪਾਤਸ਼ਾਹ ਸੁਖਮਨੀ ਸਾਹਿਬ ਚ ਲਿਖ ਰਹੇ ਨੇ ਸੁਤ ਪ੍ਰਾਤ ਮੀਤ ਬਨਤਾ ਸੰਗ ਹੱਸੈ ਘਰ ਵਾਲੀ ਮਿਲ ਜੂਗੀ ਭਰਾ ਮਿਲ ਜਾਣਗੇ ਪੁੱਤਰ ਮਿਲ ਜਾਣਗੇ ਖੁਸ਼ੀ ਨਹੀਂ ਮਿਲਣੀ ਖੁਸ਼ੀ ਕਿੱਥੋਂ ਮਿਲਣੀ ਏ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਉਹ ਸਾਡੇ ਕੋਲ ਹੈ ਨੀ ਤੇ ਗੁਰਸਿੰਘ ਪਿਆਰਿਓ ਬੜਾ ਵਿਦਵਾਨ ਰੋਟੀ ਤੋਂ ਵੀ ਆਤ 5ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਏ ਕਹਿੰਦਾ ਮਹਾਰਾਜ ਢੇਰ ਲੱਗੇ ਪਏ ਨੇ ਗ੍ਰੰਥ ਪੜ੍ਹ ਪੜ੍ਹ ਕੇ ਪਰ ਰੋਟੀ ਤੋਂ ਦੁਖੀ ਹੈ। ਮੈਨੂੰ ਆਪਣੇ ਦੀਵਾਨ ਵਿੱਚ 10 ਮਿੰਟ ਦਾ ਸਮਾਂ ਦੇ ਦੇ ਕਰੋ ਸੰਗਰਾਂਦ ਨੂੰ, ਮੈਂ ਮਹੀਨੇ ਦਾ ਮਹੂਰਤ ਸੁਣਾਇਆ ਕਰੂੰਗਾ, ਫਲਾ ਦੇ ਸੁਣਾਇਆ ਕਰੂੰਗਾ। ਸਤਿਗੁਰ ਦਇਆ ਨਿਧ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੂੰ ਜ਼ਰੂਰ ਸਮਾਂ ਦੇ, ਕਿਉਂਕਿ ਗੁਰੂ ਨਾਨਕ ਦਾ ਦਰ ਐਸਾ ਹੈ ਪ੍ਰੇਮੀਓ, ਇਹ ਬਿਰਦ ਪਿਆਰੇ ਦਾ ਸ਼ਰਣੀ ਆਇਆ ਨੂੰ ਗਲੇ ਲਗਾਉਣਾ, ਇਹ ਬਿਰਦ ਸੁਆਮੀ ਦਾ ਸ਼ਰਣੀ ਆਇਆ ਨੂੰ ਗਲੇ ਲਗਾਉਣਾ, ਸੁਆਮੀ ਦਾ ਬਿਰਦ ਸੁਆਮੀ ਦਾ ਇਹ ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਬਿਰਦ ਸੁਆਮੀ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਇਹ ਬਿਰਦ ਸੁਆਮੀ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ,
ਸੁਆਮੀ ਆਇਆਂ ਨੂੰ ਗਲੇ ਲਗਾਉਣਾ, ਬਿਰਦ ਸੁਆਮੀ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ।
ਜੋ ਸ਼ਰਨ ਆਵੇ ਤਿਸ ਕੰਠ ਲਾ, ਜੋ ਬਹੁ ਵਚਨ ਦੇਖਣਾ ਨਹੀਂ ਕੌਣ ਆਇਆ ਕੋਈ ਵੀ ਆ। ਬਿਰਦ ਸੰਸਕ੍ਰਿਤ ਦਾ ਸ਼ਬਦ ਹੈ, ਦਦੇ ਨਾਲੇ ਪੜ੍ਹਨਾ ਭਾਈ, ਬਿਰਦ ਨਹੀਂ, ਬਿਰਦ ਦਾ ਅਰਥ ਹੈਬਿਟ, ਆਦਤ, ਸੁਭਾਅ, ਨੇਚਰ। ਜਿਹੋ ਜਿਹੇ ਕਿਸੇ ਦਾ ਸੁਭਾਅ ਹੁੰਦਾ ਵਾ ਜੇ ਕੰਮ ਕਰਦੇ, ਵਾਹਿਗੁਰੂ ਦਾ ਸੁਭਾਅ ਇਹ ਜਿਹੜਾ ਸ਼ਰਨ ਵਿੱਚ ਆ ਜਾਵੇ ਉਹਨੂੰ ਗਲ ਨਾਲ ਲਾ ਲੈਂਦਾ। ਆਦਤ ਐਸੀ ਹੈ, ਉਹਦੀ ਨੇਚਰ ਐਸੀ ਹੈ। ਤਾਂ ਗੁਰਮੁਖ ਪਿਆਰਿਓ, ਸਤਿਗੁਰ ਕਹਿੰਦੇ ਨੂੰ ਸਮਾਂ ਦੇ। ਬਹੁਤ ਚੰਗੀ ਕਥਾ ਕਰਦਾ ਸੀ ਪੰਚਮ ਪਾਤਸ਼ਾਹ, ਬੈਠ ਕੇ ਸੁਣਦੇ ਸੀ ਉਹਦੀ ਕਥਾ, ਸਤਿਕਾਰ ਹੋਣ ਲੱਗ ਗਏ, ਮਾਣ ਹੋਣ ਲੱਗ ਗਏ, 4 ਪੈਸੇ ਹੋ ਗਏ। ਇਹ 3 ਚੀਜ਼ਾਂ ਕੱਲ ਤੁਹਾਨੂੰ ਕਹੀਆਂ ਸੀ, 3 ਚੀਜ਼ਾਂ ਦਿਮਾਗ ਖਰਾਬ ਕਰਦੀਆਂ ਬੰਦੇ ਦਾ। ਜੋਬਨ ਧਨ ਪ੍ਰਭਤਾ ਕਹਿ ਮਤਲਬ, 4 ਪੈਸੇ ਵੀ ਹੋ ਗਏ, ਅੰਮ੍ਰਿਤਸਰ ਘਰ ਘਰ ਸਿੱਖ ਲਿਜਾਣ ਲੱਗ ਗਏ ਕਥਾ ਕਰਦੇ ਨੂੰ ਪ੍ਰਸ਼ਾਦਾ ਛਕਾਓ, ਬਸ ਹੰਕਾਰ ਆ ਗਿਆ। ਸਮਾਂ ਆਇਆ ਇੱਕ ਦਿਨ, ਆਇਆ ਹੀ ਨਾ ਸਮੇਂ ਦਿੱਤੇ ਮੁਸਾਦ। 5ਵੇਂ ਪਾਤਸ਼ਾਹ ਕਹਿੰਦੇ ਬੁਲਾ ਕੇ ਲਿਆਓ ਪੰਡਿਤ ਜੀ ਨੂੰ ਕਥਾ ਕਰਨ। ਸਿੱਖ ਗਏ, ਜਵਾਬ ਦੇ ਤਾ, ਮੈਂ ਨੀ ਕਥਾ ਕਰਨੀ। ਸਤਿਗੁਰ ਕਹਿੰਦੇ ਜਾਓ ਭਾਈ, ਪੁੱਛ ਕੇ ਤਾਂ ਆਓ ਕੀ ਘਾਟ ਹੈ, ਕਿਉਂ ਹਟੇ। ਆ ਸੁਣਿਓ ਮਾਣ ਕੀ ਕਰਾ ਦਿੰਦਾ ਸਾਨੂੰ। ਸਿੱਖ ਗਏ, ਕਹਿੰਦੇ ਪੰਡਿਤ ਜੀ ਮਹਾਰਾਜ ਯਾਦ ਕਰਦੇ ਨੇ, ਚਲੋ ਜੇ ਕਿਸੇ ਚੀਜ਼ ਦੀ ਲੋੜ ਹੈ ਦੱਸੋ। ਕਹਿੰਦਾ ਲੋੜ ਨੀ, ਮੈਂ ਕਥਾ ਕਰਨੀ ਉਹਨੇ, ਕਿਉਂ। ਕਹਿੰਦਾ ਕਥਾ ਮੈਂ ਕਰਦਾ, ਤੁਸੀਂ ਮੱਥਾ ਗੁਰੂ ਅਰਜਨ ਨੂੰ ਟੇਕਦੇ ਹੋ, ਦੇਖੋ ਕਥਾ ਮੈਂ ਕਰਾਂ। ਗੁਰੂ ਕਹਿੰਦਾ ਗੁਰੂ ਅਰਜਨ ਨੂੰ ਕਹੋ, ਦੇਖੋ ਕਿੱਥੇ ਭੱਜ ਜਾਂਦੀ ਆ ਹਮੇ ਗੁਰਮੁਖ ਪਿਆਰੇ। ਕਿਸੇ ਨਾ ਬਦੇ ਆਪ ਹੰਕਾਰੀ, ਬਸ ਜਿਹਨੂੰ ਆਪਣੇ ਆਪ ਦਾ ਮਾਣ ਹੋ ਜਾਵੇ ਉਹ ਕਿਸੇ ਨੂੰ ਮੰਨਦਾ ਹੀ ਨਹੀਂ ਹੁੰਦਾ। ਉੱਥੇ ਜਿੱਥੇ ਮੈਂ ਕਥਾ ਕਰੂੰਗਾ ਉੱਥੇ ਸੰਗਤ ਆ ਜਾਊਗੀ। ਸਤਿਗੁਰ ਪਾਤਸ਼ਾਹ ਕਹਿੰਦੇ ਕਿਸੇ ਤਰੀਕੇ ਨਾਲ ਬੁਲਾ ਲਿਓ। ਬਾਬਾ ਬੁੱਢਾ ਜੀ ਕਹਿੰਦੇ ਹੁਣ ਨਹੀਂ ਬੁਲਾਉਣਾ, ਚੰਗਾ ਹੋਇਆ ਜਿਹੜਾ ਨਹੀਂ ਆਇਆ। ਸਤਿਗੁਰ ਕਹਿੰਦੇ ਬਾਬਾ ਜੀ ਤੇਰੇ ਨਾਲ ਕਾਹਦੀ ਜਿੱਦ ਹੈ, ਤੂੰ ਕਹਿੰਦੇ ਚੰਗਾ ਹੋਇਆ, ਸੰਗਤ ਉਡੀਕਦੀ ਹੈ। ਕਹਿੰਦਾ ਮਹਾਰਾਜ ਮੈਂ ਤਾਂ ਬੋਲਦਾ ਨਹੀਂ ਸੀ ਤੁਹਾਡੇ ਕਰਕੇ। ਇਹ ਪੰਡਿਤ ਜਿਹੜੀ ਕਥਾ ਕਰਦਾ ਕਰਦਾ ਬਾਣੀ ਦੀ, ਪਰ ਤੀਰ ਮਾਰਦਾ ਬ੍ਰਾਹਮਣਵਾਦ ਦੇ ਅਜਕੇ ਅਖੋਸਾ। ਇੱਥੇ ਉਸ ਧਿਆਨ ਦੇਣੇ ਮੇਰੀ ਬੇਨਤੀ ਕਰਨੀ, ਵਿਦਵਾਨ ਚ ਇੱਕ ਗੁਣ ਹੁੰਦਾ ਹੈ, ਔਰ ਲਾਜ਼ਮੀ ਹੋਣਾ ਚਾਹੀਦਾ ਕਿ ਕਥਾ ਕਿਸੇ ਦੀ ਕਰੇ ਪਰ ਕਾਰਨ ਕੋਈ ਹੋਵੇ ਆਪਣੇ ਗੁਰੂ ਦਾ ਟੀਕਾ ਲਾ ਜਾਵੇ ਅੱਜ ਕਹੇ ਹਕੂਰ ਸਾਹਿਬ ਬਟੀਆਂ ਬੁਟੀਆਂ ਹੋਰਾਂ ਦੀਆਂ ਦੇਈ ਜਾਵੇ ਸੀਰਪ ਪਿਲਾਈ ਜਾਵੇ ਪਰ ਟੀਕਾ ਆਪਣੇ ਮਤ ਦਾ ਲਾ ਜਾਵੇ ਵਿੱਚ ਤੁਹਾਡੀ ਕਿਰਪਾ ਹੈ ਮਹਾਂਪੁਰਸ਼ਾਂ ਨੂੰ ਪਤਾ ਬੜੇ ਬੜੇ ਹਿੰਦੂ ਸੰਮੇਲਨਾਂ ਚ ਮੈਨੂੰ ਬੁਲਾ ਲੈਂਦੇ ਇਹ ਤੁਹਾਡੀ ਉਹ ਬਖਸ਼ਿਸ਼ ਹੈ ਨਾ ਮਹਾਂਪੁਰਸ਼ਾਂ ਦੀ ਕਿ ਸ਼ੰਕਰ ਆਚਾਰੀਆ ਦੇ ਸਾਹਮਣੇ ਵੀ ਮੈਨੂੰ ਡੇਢ ਘੰਟੇ ਬੋਲਣ ਦਾ ਸਮਾਂ ਮਿਲਦਾ ਰਿਹਾ ਜਿੱਥੇ ਬੋਲਣ ਵਾਲਿਆਂ ਦੇ ਲੱਤਾਂ ਏਦਾਂ ਕੰਬਣ ਲੱਗ ਜਾਣੀ ਜਿਵੇਂ ਤਈਆ ਤਾਪ ਚੜਿਆ ਹੋਵੇ ਬਿਨਾਂ ਹੀ ਤਾਪ ਤੋਂ ਉੱਥੇ ਗੱਲ ਤਾਂ ਕ੍ਰਿਸ਼ਨ ਜੀ ਦੀ ਕਰੀ ਦੀ ਹੈ ਤੇ ਤੁਸੀਂ ਹੈਰਾਨ ਹੋਵੋਗੇ ਦਾਸ ਤੋਂ ਗਾਇਤਰੀ ਦਾ ਅਨੁਵਾਦ ਕਰਾਇਆ ਪੰਡਤਾਂ ਨੇ ਜਿਹਨਾਂ ਦਾ ਮੂਲ ਮੰਤਰ ਹੈ ਗਾਇਤਰੀ ਤ੍ਰੈਪਾਲ ਹਨੂਮਾਨ ਚਲੀਸੇ ਦਾ ਕਥਾ ਕਰਾਈ ਹੈ ਦਾਸ ਤੋਂ ਪੰਡਤਾਂ ਨੇ ਵਰਸਿਤ ਪਰ ਗੱਲ ਉਹਨਾਂ ਦੀ ਕਰੀ ਦੀ ਹੈ ਕ੍ਰਿਸ਼ਨ ਮਹਾਰਾਜ ਦੀ ਕਰੀ ਦੀ ਹੈ ਰਾਮ ਦੀ ਵੀ ਕਰੀ ਦੀ ਹੈ ਹਨੂਮਾਨ ਦੀ ਬ੍ਰਹਮਾ ਵਿਸ਼ਨੂੰ ਦੀ ਟੀਕਾ ਤਾਂ ਗੁਰੂ ਨਾਨਕ ਦਾ ਲਾਈਦਾ ਹੈ ਅਖੋ ਸਤਨਾਮ ਵਿੱਚੋਂ ਮਾਸੀ ਕਟੂ ਕੇ ਦੇ ਜਾਣੀ ਹੈ ਉਹ ਸਵਾਦਾ ਫਿਰ ਜਾਂਦਾ ਕਹਿੰਦੇ ਇਹੀ ਬ੍ਰਾਹਮਣ ਕਰਦਾ ਸੀ ਤਾਂ ਪ੍ਰੇਮੀਓ ਬਾਬਾ ਬੁੱਢਾ ਜੀ ਕਹਿੰਦੇ ਜੀ ਉਹਨੂੰ ਨਹੀਂ ਲਿਆਉਣਾ ਸਤਿਗੁਰ ਪਾਤਸ਼ਾਹ ਵੀ ਜਦੋਂ ਮੰਨ ਗਏ ਤਾਂ ਫਿਰ ਪੰਜ ਸਿੱਖ ਖੜੇ ਹੋਏ ਭਾਈ ਸਾਲੋ ਜੀ ਭਾਈ ਜੇਠਾ ਜੀ ਭਾਈ ਬੁੱਢਾ ਜੀ ਭਾਈ ਗੁਰਦਾਸ ਜੀ ਖੜੇ ਹੋਏ ਭਾਈ ਵਿਧੀ ਚੰਦ ਸਤਿਗੁਰ ਕਿਰਪਾ ਕਰੋ ਆ ਜਿਹੜਾ ਸੰਗਰਾਮ ਦੇ ਦਿਨ ਸਾਨੂੰ ਜੋਤਸੀਆਂ ਬ੍ਰਾਹਮਣਾਂ ਦੇ ਪੱਲੇ ਪਾਇਆ ਛਡਾ ਦੋ ਸਾਨੂੰ ਸੰਗਰਾਂਦ ਮਨਾਉਣੀ ਆਪ ਦੱਸੋ ਕਿਵੇਂ ਮਨਾਉਣੀ ਇਹ ਮੰਜੀ ਸਾਹਿਬ ਦਾ ਜ਼ਿਕਰ ਹੈ ਉਸ ਹਾਲ ਦਾ ਸਤਿਗੁਰ ਕਹਿੰਦੇ ਭਾਈ ਬਾਣੀ ਉਚਾਰੀ ਹੋਈ ਹੈ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲਾਂ ਬਾਰਾਂ ਮਹਾਂ ਗੁਰੂ ਨਾਨਕ ਦੇਵ ਜੀ ਦਾ ਇਹ ਵੀ ਯਾਦ ਰੱਖਿਓ ਉਹ ਜਿਹੜਾ ਬਾਰਾਂ ਮਹਾਂ ਤੁਖਾਰੀ ਰਾਗ ਵਿੱਚ ਹੈ ਨਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਤਮ ਬਾਣੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਚਾਰੀ ਸੁੱਕੇ ਸਰੀਰ ਦੇ ਹੇਠ ਬੈਠ ਕੇ ਸੀ ਮਹਾਰਾਜ ਖਫਨੀ ਪਾ ਕੇ ਉਸ ਬਾਰਾਂ ਮਹਾਂ ਨੂੰ ਕਦੇ ਜੁੜ ਜਾਓ ਨਾ ਤੁਸੀਂ ਬਸ ਏਦਾਂ ਗੱਲਾਂ ਕਰ ਰਹੇ ਨੇ ਵਾਹਿਗੁਰੂ ਦੇ ਨਾਲ ਬੈਠੇ ਇੰਨਾ ਬਿਰਹੋ ਇੰਨੇ ਵਿਯੋਗ ਵਿੱਚ ਆ ਗਏ ਦੇਖੋ ਤੁਸੀਂ ਇੰਗਲੈਂਡ ਅਮਰੀਕਾ ਕਨੇਡਾ ਜਿੱਥੇ ਮਰਜ਼ੀ ਆ ਜਾਓ ਪਰ ਮਾਤ ਭੂਮੀ ਨਹੀਂ ਭੁੱਲਣੀ ਜਿਹੜੇ ਪਿੰਡ ਵਿੱਚ ਜਨਮ ਲਿਆ ਉਹਦੀ ਖਿੱਚ ਬਣੀ ਰਹੂ ਇਹ ਹੁਣ ਦੇ ਨਿਆਣਿਆਂ ਨੂੰ ਕਿਉਂ ਨਹੀਂ ਕਿਉਂਕਿ ਉੱਥੇ ਜੰਮੇ ਹੀ ਨਹੀਂ ਜੰਮੇ ਇੱਥੇ ਨੇ ਆਪਾਂ ਨੂੰ ਜ਼ਰੂਰ ਰਹੂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਤਮ ਸਮੇਂ ਨਨਕਾਣਾ ਸਾਹਿਬ ਯਾਦ ਆ ਗਿਆ ਉਸ ਬਾਰਾਂ ਮਾਹਾਂ ਦੇ ਵਿੱਚ ਯਾਦ ਵੀ ਕੀ ਆਇਆ ਜਦੋਂ ਮੈਂ ਮੱਝਾਂ ਚਾਰਦਾ ਹੁੰਦਾ ਸੀ ਨਾ ਮੇਰੇ ਆਣਦੇ ਨੂੰ ਪਤਾ ਹੈ ਆ ਗਰਮੀ ਦੇ ਮਹੀਨੇ ਕਿੱਕਰਾਂ ਦੇ ਉੱਤੇ ਟੀਂਡੇ ਜੇ ਬੋਲਦੇ ਹੁੰਦੇ ਸੀ ਟੀ ਟੀ ਬੀਂਡੇ ਟੀਂਡੇ ਕਹਿੰਦੇ ਸੀ ਆਪਾਂ ਉਹ ਡੰਗਰ ਚਾਰਨ ਵਾਲੇ ਨਿਆਣੇ ਫੜ ਕੇ ਨਾ ਉਹਦੇ ਸੂਈ ਵੀ ਪਾ ਲੈਂਦੇ ਹੁੰਦੇ ਸੀ ਸੂਲ ਫਿਰ ਚੱਕਰ ਦਿੰਦਾ ਹੁੰਦਾ ਸੀ ਬਹੁਤ ਘੁੰਮਦਾ ਹੁੰਦਾ ਸੀ ਜਿਹਨੂੰ ਜਬ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਨਾਂ ਲਿਖੇ ਸੂਏ ਚਾੜ ਭਵਾਈਏ ਜੰਤ ਉਹ ਸੂਲ ਪਾ ਕੇ ਨਾ ਖੰਭ ਚ ਬਹੁਤ ਸਪੀਡ ਨਾਲ ਘੁੰਮਦਾ ਸੀ ਮੇਰੋ ਗੁਰਸਿੱਖ ਉਹ ਬੋਲਦੇ ਹੁੰਦੇ ਸੀ ਆਪਾਂ ਨੇ ਸੁਣੇ ਗਰਮੀ ਦੇ ਮੌਸਮ ਉਹ ਯਾਦ ਆ ਗਈ ਹੇ ਵਾਹਿਗੁਰੂ ਮੈਂ ਨਨਕਾਣਾ ਸਾਹਿਬ ਜਦ ਛੋਟਾ ਜਿਹਾ ਮੱਝਾਂ ਚਾਰਦਾ ਹੁੰਦਾ ਸੀ ਟੀਡ ਲਵੇ ਮੰਜ ਬਾਰੇ ਤੁਖਾਰੀ ਦਾ ਬਾਰ ਉਹ ਬਾਰ ਦੇ ਵਿੱਚ ਮੇਰੇ ਜਨਮ ਦੇ ਪਿੰਡ ਟੀਂਡੇ ਬੋਲਦੇ ਹੁੰਦੇ ਸੀ ਉਹ ਅੰਤਮ ਸਮੇਂ ਦੀ ਵਿਯੋਗ ਦੀ ਬਾਣੀ ਉਹ ਵੀ ਕਿੱਥੋਂ ਸ਼ੁਰੂ ਹੋਈ ਏ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇ ਸਿਰਸੇ ਸੁਖ ਸਹਮਾ ਦੇਹ ਸੋ ਤੂੰ ਬਲਾ ਇਹ ਬਾਰਾਂ ਮਹਾਂ ਕਿਰਤ ਕਰਮ ਕੇ ਵੀ ਛਿੜੇ ਤੂੰ ਸੁਣ ਕਿਰਤ ਕਰਮ ਵਿਯੋਗ ਉਹ ਅੰਤਮ ਬਾਣੀ ਉਚਾਰੀ ਤੇ ਗੁਰਸਿੱਖ ਪਿਆਰਿਓ ਆਹ ਜਿਹੜੀ ਬਾਣੀ ਆਪਾਂ ਪੜ੍ਹਦੇ ਹਾਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਾਰਾਂ ਮਾਹ ਹੈਗਾ ਤੁਹਾਡੇ ਕੋਲ ਉਹ ਪੜ੍ਹਿਓ ਕਰੋ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਗੁਰ ਬਾਣੀ ਹੈਗੀ ਪਰ ਉਹ ਬਾਣੀ ਬਹੁਤ ਡੂੰਘੀ ਹੈ ਬਹੁਤ ਔਖੀ ਉਹ ਸਾਡੇ ਸਮਝ ਨਹੀਂ ਆਉਂਦੀ ਉਹ ਬੇਨਤੀ ਮੰਨ ਕੇ ਥੋੜਾ ਜਿਹਾ ਧਿਆਨ ਦਿਓ ਹੁਣ ਅੰਮ੍ਰਿਤਸਰ ਸਾਹਿਬ ਦਾ ਜਦੋਂ ਜੋੜੇ ਖੋਲਦੇ ਆ ਨਾ ਆਪਾਂ ਜਮ੍ਹਾਂ ਕਰਾਉਂਦੇ ਉਹ ਤੋਂ ਬਾਅਦ ਪੈਰ ਧੋਈਦੇ ਨੇ, ਪੈਰ ਧੋ ਕੇ ਖੱਬੇ ਹੱਥ ਤੁਹਾਡੀ ਟੂਟੀ ਲੱਗੀ ਆ ਹੱਥ ਧੋਈਦੇ ਨੇ, ਉਹ ਜਿੱਥੇ ਹੱਥ ਧੋਨੇ ਨਾ ਖੜ ਕੇ ਤੁਸੀਂ, ਉਹਦੇ ਸਾਹਮਣੇ ਇੱਕ ਪਾਲਕੀ ਬਣੀ ਹੋਈ ਹੈ ਮਾਰਬਲ ਦੀ, ਤੁਹਾਨੂੰ ਸਭ ਨੂੰ ਯਾਦ ਆ ਗਿਆ ਹੋਣਾ, ਸਾਹਮਣੇ ਦਿਖਦੀ, ਉਹਦੇ ਵਿੱਚ ਮਹਾਰਾਜ ਪ੍ਰਕਾਸ਼ ਨਹੀਂ ਹੈ, ਪਾਲਕੀ ਹੈ। ਇਹ ਉਹ ਜਗ੍ਹਾ ਹੈ ਗੁਰਮੁਖ ਪਿਆਰਿਓ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਬਾਰਾਂ ਮਹਾਂ ਉਚਾਰਿਆ, ਉਹ ਜਿੱਥੇ ਪਾਲਕੀ ਉੱਥੇ ਬਾਰਾਂ ਮਹਾਂ ਉਚਾਰੇ, ਜਿਹੜਾ ਸੰਗਰਾਂਦ ਨੂੰ ਆਪਾਂ ਪੜ੍ਹਦੇ ਹਾਂ ਮਾਝ ਰਾਗ। ਮਾਝ ਕਿਸੇ ਰਾਗੀ ਤੋਂ ਪੁੱਛਿਓ, ਮਾਝ ਰਾਗ ਨਹੀਂ ਹੈ ਕੋਈ, ਬਹੁਤ ਰਾਗਾਂ ਦਾ ਨਾਂ ਉਸ ਇਲਾਕੇ ਤੇ ਪਿਆ ਹੋਇਆ, ਮਾਝ ਮੰਝ ਦਾ ਮਾਝੇ ਦਾ ਰਾਗ, ਇਸ ਕਰਕੇ ਉਹਨੂੰ ਮਾਝ ਕਹਿੰਦੇ। ਉਸ ਸਮੇਂ ਬਾਣੀ ਮਾਝ ਰਾਗ ਵਿੱਚ ਚੱਲ ਰਹੀ ਸੀ, ਜਿਸ ਕਰਕੇ ਬਾਰਾਂ ਮਹਾਂ ਮਾਝ ਵਿੱਚ ਆਏ। ਤੇ ਗੁਰਮੁਖ ਪਿਆਰਿਓ ਹੁਣ ਆਓ, ਸੰਗਰਾਮ ਦਾ ਮਕਸਦ ਕੀ ਹੈ, ਇਹਨੂੰ ਜਾਣੀਏ, ਕਿਉਂ ਮਨਾਉਣੀ ਹੈ ਸੰਗਰਾਮ, ਕਿਉਂ ਦੇਗਾਂ ਹੁੰਦੀ ਹੈ। ਪਹਿਲੀ ਤਾਂ ਬੇਨਤੀ ਇਹ ਵੀ ਸਿੱਖ ਧਰਮ ਨਿੱਤ ਕਰਮੀ ਹੈ, ਨਿਮਿਤ ਕਰਮੀ ਨਹੀਂ ਹੈ। ਇਸ ਉਲਝਣ ਵਿੱਚੋਂ ਥੋੜੇ ਜਿਹੇ ਨਿਕਲੋ, ਸਿੱਖ ਧਰਮ ਨਿੱਤ ਕਰਮੀ ਹੈ, ਨਿਮਿਤ ਕਰਮੀ ਨਹੀਂ ਹੈ। ਨਿਮਿਤ ਕਰਮ ਹੁੰਦਾ ਕਿਸੇ ਦਿਨ ਨੂੰ ਦੇਖ ਕੇ, ਤਿਉਹਾਰ ਨੂੰ ਦੇਖ ਕੇ ਕੋਈ ਸ਼ੁਭ ਕੰਮ ਕਰਨਾ, ਨਹੀਂ। ਸਿੱਖ ਨੇ ਆਸ਼ਾ ਦੀ ਵਾਰ ਦਾ ਕੀਰਤਨ ਸੰਗਰਾਂਦ ਨੂੰ ਹੀ ਨਹੀਂ ਸੁਣਨਾ, ਗੁਰਦੁਆਰੇ ਸੰਗਰਾਂਦ ਨੂੰ ਹੀ ਨਹੀਂ ਜਾਣਾ, ਦੇਗ ਸੰਗਰਾਂਦ ਨੂੰ ਹੀ ਨਹੀਂ ਕਰਾਉਣੀ। ਇਹ ਸਿੱਖ ਦਾ ਨਿੱਤ ਕਰਮ ਹੈ, ਇਹ ਨਿੱਤ ਕਰਮ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਨਿੱਤ ਜਾਵੇ ਗੁਰਦੁਆਰੇ। ਤੇ ਆਪਾਂ ਨੇ ਸਿਖਾਲਾ ਬਣਾ ਲਿਆ, 29 ਦਿਨ ਜਾਣਾ ਨਹੀਂ, 30ਵੇਂ ਦਿਨ 5 ਰੁਪਈਏ ਦੀ ਦੇਗ ਬਾਬੇ ਨੂੰ ਛਕਾਵਾਂਗੇ ਤੇ ਅਰਦਾਸ ਕਰ ਦੇਂਗੇ, ਸੱਚੇ ਪਾਤਸ਼ਾਹ ਮੇਰੀਆਂ 29 ਐਬਸੈਂਟਾਂ ਪ੍ਰੈਜੈਂਟ ਕਰ ਦੇ, ਲਿਖੇ ਕੋ ਸਤਨਾਮ ਲਾ ਦੇ, ਹਾਜ਼ਰੀ ਆ ਮੈਂ ਸੰਗਰਾਂਦ ਨੂੰ ਆ ਕੇ ਦੇਖੋ। ਨਹੀਂ, ਇਹ ਸਿੱਖ ਦਾ ਕਰਮ ਨਹੀਂ, ਗੁਰੂ ਕਾ ਲਾਉਣਾ ਸਿੱਖ ਦਾ ਨਿੱਤ ਕਰਮ ਹੈ। ਗੁਰਸਿੱਖ ਪਿਆ ਬਾਣੀ ਪੜ੍ਹਨੀ ਸਿੱਖ ਦਾ ਨਿੱਤ ਕਰਮ ਹੈ, ਕਥਾ ਕੀਰਤਨ ਸੁਣਨਾ ਸਿੱਖ ਦਾ ਨਿੱਤ ਕਰਮ ਹੈ, ਇਸ਼ਨਾਨ ਕਰਨੇ ਕਦੇ ਸੰਗਰਾਂਦ ਨੂੰ ਇਹ ਨਹਾਉਣਾ, ਨਹੀਂ ਨਿੱਤ ਕਰਮ ਹੈ। ਕੜਾ ਪ੍ਰਸ਼ਾਦ ਜੀ ਦੀ ਦੇਗ ਦਾ ਭੋਗ ਲਵਾਉਣਾ, ਇਹ ਸੰਗਰਾਂਦ ਨੂੰ ਨਹੀਂ, ਇਹ ਨਿੱਤ ਕਰਮ। ਪੜ੍ਹੋ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਤੇ ਲਿਖਿਆ ਸੰਗਰਾਂਦ ਨੂੰ ਦੇਖ ਕਰਾਇਆ ਕਰੋ, ਨਾ ਨਾ ਨਾ। ਨਿੱਤ ਰਸੋਈਆਂ ਤੇਰੀਆਂ ਕਿਹੋ ਮੈਦਾ ਖਾਣ, ਇਹ ਤਾਂ ਗੁਰੂ ਮਹਾਰਾਜ ਦੀ ਨਿੱਤ ਦੀ ਰਸੋਈ ਹੈ। ਪੰਜਾਬ ਚੋਂ ਆਏ ਥੋੜੇ ਆਪਣੇ ਪਿੰਡਾਂ ਨੂੰ ਯਾਦ ਕਰੋ ਜਰਾ, 29 ਦਿਨ ਤਾਂ ਬਾਬੇ ਨੂੰ ਪੁੱਛਣਾ ਹੀ ਨਹੀਂ, ਤੇ 30ਵੇਂ ਦਿਨ ਫਿਰ 10 ਕਿਲੋ ਦਾ ਕੜਾਹਾ ਵੀ ਸੱਚੇ ਪਾਤਸ਼ਾਹ ਅੱਜ ਲਾ ਲਿਆ ਡੱਫੇ, 30 ਦਿਨ ਦਾ ਕੋਟਾ ਪੂਰਾ ਕਰ ਲਏ, ਅੱਜ ਖੇ ਕੋ ਸਤਨਾਮ। 30 ਦਿਨ ਪਾਈਆ ਦੀ ਵੀ ਨਹੀਂ ਛਕਾਉਣੀ ਦੇਗ, ਤੇ ਸਾਰੇ ਪਿੰਡ ਦੀ ਦੇਗ ਇੱਕੋ ਦਿਨ ਕੜਾਹਾ ਬਾਬੇ ਕੋਲ ਰੱਖ ਦੇਣੇ। ਨਹੀਂ ਗੁਰਮੁਖ ਪਿਆਰਿਓ, ਇਹ ਹੋਰਾਂ ਧਰਮਾਂ ਵਿੱਚ ਸਰ ਸਕਦਾ, ਜਿਨ੍ਹਾਂ ਦੇ ਗੁਰੂ ਪੀਰ ਅਵਤਾਰ ਨਿਰਜੀਵ ਨੇ, ਚੇਤਨ ਨਹੀਂ ਹੈ, ਪੱਥਰ ਦੀ ਮੂਰਤੀ ਹੈ, ਮਿੱਟੀ ਦੀ ਮੂਰਤੀ ਹੈ, ਕਾਠ ਦੀ ਮੂਰਤੀ ਹੈ, ਉਹਨਾਂ ਦੇ ਬਾਬਿਆਂ ਨੂੰ ਸਰ ਸਕਦਾ। ਸਾਡਾ ਬਾਬਾ ਸਾਹਿਬ ਮੇਰਾ ਨੀਤ ਨਮ, ਇਹ ਸਤਿਗੁਰ ਜਾਗਤਾ ਹੈ ਦਿਓ, ਸਾਡਾ ਬਾਪੂ ਜਿਉਂਦਾ ਹੈ ਤੇ ਰੋਟੀ ਨਿੱਤ ਦੇਣੀ ਪਊਗੀ, ਅੱਜ ਆਖੋ ਸਤ। ਹਾਂ, ਜਿਹਨਾਂ ਦਾ ਚੜਾਈ ਕਰ ਗਏ ਉਹ ਤਾਂ ਦਵਾਈ ਨੂੰ ਇਹ ਭੂਕਾਂ ਜਿਹੀਆਂ ਖਿਲਾ ਦਿਓ, ਦੋ ਤਾਂ ਵੀ ਸਹਿ ਜੂਗਾ, ਟੁੱਟਿਆ ਗਿਆ ਲੱਡੂ ਲਜਾਨੀ ਹੈ। ਸਾਡੀਆਂ ਬੇਬੀਆਂ ਦੇਖ ਲਓ, ਸਿਆਣੀਆਂ ਬਹੁਤ ਮਾਈਆਂ, ਸਾਰਿਆਂ ਤੋਂ ਪਹਿਲਾਂ ਦੀਵਾ ਮੁੰਡੇ ਨੂੰ ਕਹੂਗੀ ਉੱਥੇ ਕਰਕੇ ਆ ਬਾਪੂ ਜੀ। ਉਹ ਚਲਿਆ ਜਾਂਦਾ ਬੇਚਾਰਾ, ਇੱਕ ਲੱਪ ਖੇਲਾਂ ਦੀ, ਖਰੋਟ ਵੀ ਸਭ ਤੇ ਛੋਟਾ, ਖੇਲਣਾ ਵੀ ਫੁੱਟਿਆ ਹੋਇਆ, ਭੂਕਾ ਸਾਦੀ ਜਲੇਬੀ ਨੀ ਬਾਪੂ ਨੂੰ ਦੇਣੀ, ਚੱਬੇ ਨਹੀਂ ਹੋਣੀ ਉੱਥੇ, ਭੂਕਾ ਹੀ ਦੇ ਦਿੰਦੇ। ਉੱਥੇ ਜਾ ਕੇ ਦੀਵਾ ਮਚਾ ਕੇ ਖੰਡਾਏ ਉਹਨੇ, ਬਾਪੂ ਜੀ ਦੀਵਾਲੀ ਮਨਾਓ। ਲੋ ਤੁਹਾਨੂੰ ਵਿੱਚੋਂ ਗੱਲ ਦੱਸਣ ਲੱਗਿਆ, ਹੁਣ ਮੈਂ ਉਹ ਸਾਡੀ ਬੇਬੇ ਕਾਹਤੇ ਭੇਜਦੀ ਹੈ, ਤੁਹਾਨੂੰ ਪਤਾ ਪਹਿਲਾਂ ਕਾਰਨ ਹੈ, ਵਿੱਚ ਕੋਈ ਕਾਰਨ ਇਹ ਹੈ, ਮੈਂ ਮੁੰਡਿਆਂ ਨੂੰ ਨੂੰ ਉੱਥੇ ਹੀ ਟਿਕਾਇਆ। ਜੇ ਇੱਧਰ ਆ ਗਿਆ ਹਟੁੱਟ ਬੰਨ ਦੂਗਾ ਕੁਛ ਸਦਨਾ ਦੀਵੇ ਦੂਵੇ ਬਜਾ ਦੂ, ਉਹਨੂੰ ਉੱਥੇ ਹੀ ਪੂਜਿਆ ਮੜੀ ਚ ਪਏ ਨੇ। ਦੇਖੋ ਕੀ ਪੂਜਾ ਬਾਪੂ ਦੀ, ਜੇ ਹੈਗਾ ਉੱਥੇ ਬਾਪੂ ਉਹਨੂੰ ਬੁਲਾ ਕੇ ਲਿਆਓ, ਆ ਜਾ ਬਾਪੂ ਜੀ ਦੀਵਾਲੀ ਹੈ ਟੱਬਰ ਚ ਬੈਠੋ ਖੀਰ ਖੂਰ ਖਾਓ। ਨਾ ਨਾ ਨਾ, ਇਹ ਹੁਣ ਮੈਂ ਕਿਸੇ ਕਾਰਨ ਕਰਕੇ ਗੱਲ ਕਹੀਏ, ਤੁਹਾਨੂੰ ਕੌੜੀ ਲੱਗੇ ਮਿੱਠੀ ਲੱਗੇ ਸੁਣ ਲਓ। ਉਹ ਬਾਪੂ ਨੂੰ ਮੜੀ ਚ ਪਏ ਨੂੰ ਇਹ ਪੂਜਦੇ, ਉੱਥੇ ਜਾਣ ਤੋਂ ਪਹਿਲਾਂ ਤਾਂ ਰੋਟੀ ਵੀ ਖੁਸ਼ੀ ਨਾਲ ਨੀ ਦਿੱਤੀ, ਉੱਥੇ ਜਾਣ ਤੋਂ ਪਹਿਲਾਂ ਤਾਂ ਧੀਆਂ ਮੇਰੀਆਂ ਬੈਠੀਆਂ, ਇਹ ਪਤਾ ਕੀ ਕਹਿਣਗੀਆਂ ਸੱਸ ਨੂੰ, ਅਗੇ ਬੁੜੀ ਮੰਜੀ ਨੀ ਛੱਡਦੀ ਬੀਬੀ ਹੁੰਦੀ ਹੈ ਗੱਲ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਨਾ ਕਹੋ ਵਿਚਾਰੀ ਨੂੰ ਬੈਠਣ ਦੋ, ਤੁਹਾਡੇ ਖਾਤਰ ਕਿਹੜਾ ਕਰਤਾਰਪੁਰ ਤੇ ਡਬਲ ਬੈਡ ਆਉਣਾ, ਉਹੀ ਤੁਹਾਨੂੰ ਮਿਲਣੀ ਹੈ। ਤੁਹਾਨੂੰ ਜਲੰਧਰ ਤੇ ਸਾਗਵਾਨ ਦਾ ਬੈਡ ਆਊਗਾ, ਬੈਡ ਲੈਣ ਦੋ, ਚਾਰ ਦਿਨ ਜਿਸ ਦਿਨ ਮਰ ਗਈ ਉਹੀ ਤੁਹਾਨੂੰ ਤਿਆਰ ਹੈ। ਤੇ ਮੈਂ ਹੁਣ ਇੱਕ ਬੇਨਤੀ ਕਰਦਾ ਤੁਹਾਨੂੰ, ਬਹੁਤ ਧਿਆਨ ਨਾਲ ਸੁਣ ਲਿਓ, ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਨਹੀਂ ਨਾ, ਧਰਮ ਉਹਦੇ ਨੇੜੇ ਵੀ ਨਹੀਂ ਆਊ। ਪਾਈ ਫਿਰੇ ਮੇਰੇ ਮੰਗ ਚੋਲੇ, ਅਮਰ ਛਕੀ ਫਿਰੇ, ਪੰਡਿਤ ਗਿਆਨੀ ਧਿਆਨੀ ਜੋ ਮਰਜ਼ੀ ਬਣਿਆ ਫਿਰੇ, ਜਿਹਦਾ ਸਮਾਜਿਕ ਜੀਵਨ ਗਲਤ ਹੈ ਉਹ ਕਦੇ ਵੀ ਧਰਮੀ ਨਹੀਂ ਬਣ ਸਕਦਾ। ਜਿਹਦਾ ਸਮਾਜਿਕ ਜੀਵਨ ਠੀਕ ਹੈ ਉਹਨੂੰ ਧਰਮੀ ਬਣਨ ਦੀ ਲੋੜ ਨਹੀਂ, ਉਹ ਹੁੰਦਾ ਹੀ ਧਰਮੀ ਹੈ। ਅੱਜ ਧਰਮ ਦੀਆਂ ਤਾਂ ਡਾਂਡਾਂ ਚੱਲਦੀਆਂ, ਬਹੁਤ ਪ੍ਰਚਾਰ ਹੋ ਰਿਹਾ ਤੇ ਸਾਡਾ ਸਮਾਜਿਕ ਜੀਵਨ ਖੂਹ ਚ ਗਿਰ ਚੁੱਕਿਆ। ਜਿਸ ਜੀਵਨ ਦੀ ਲੋੜ ਸੀ ਉਹ ਖਤਮ ਹੋ ਗਿਆ ਸਾਡਾ, ਇਹਨਾਂ ਪਖੰਡਾ ਭਰਮਾਂ ਦੀ ਜਿਹਨਾਂ ਦੀ ਲੋੜ ਨਹੀਂ ਸੀ ਇਹ ਸਿਰ ਤੇ ਚੁੱਕੀ ਫਿਰਦੇ। ਸਮਾਜਿਕ ਜੀਵਨ ਬਿਲਕੁਲ ਸਿਫਰ ਹੈ ਸਾਡਾ, ਕੋਈ ਧੀ ਭੈਣ ਦੀ ਇੱਜ਼ਤ ਨਹੀਂ, ਗਰੀਬ ਦੀ ਰੱਖਿਆ ਨਹੀਂ ਹੈ, ਮਾਂ ਬਾਪ ਦਾ ਸਤਿਕਾਰ ਨਹੀਂ ਗੁਰਸਿੱਖ ਪਿਆਰ, ਕਾਹਦਾ ਸਮਾਜਿਕ ਜੀਵਨ। ਜਿਹਨਾਂ ਦੇ ਮਾਂ ਬਾਪ ਤੁਹਾਡੇ ਹੈਗੇ ਨਾ ਜਿਉਂਦੇ, ਮੈਂ ਬੇਨਤੀ ਹੱਥ ਬੰਨ ਕੇ ਕਰੂੰਗਾ, ਉਹਨਾਂ ਤੋਂ ਵੱਡਾ ਸੰਤ ਨਹੀਂ ਤੁਹਾਨੂੰ ਲੱਭਣਾ, ਉਹਨਾਂ ਦੀ ਸੇਵਾ ਕਰ ਲਓ। ਉਹਨਾਂ ਤੋਂ ਵੱਡਾ ਤੀਰਥ ਕੋਈ ਨਹੀਂ ਹੈ, ਉਹਨਾਂ ਤੋਂ ਲਾਹਾ। ਮੈਨੂੰ ਵੀ ਸੰਤ ਕਹਿੰਦੇ ਤੇ ਮੈਂ ਕੈਨੇਡਾ ਕਾਹਤੇ ਫਿਰਦਾ ਭਾਈ, ਕੁਛ ਲੈਣ ਆਈਦਾ, ਗੱਪਾਂ ਸ਼ਫਾ ਲਿਆਵਾਂਗੇ, ਤੇ ਤੁਸੀਂ ਕਾਹਤੇ ਫਿਰਦੇ ਆ ਰਿਸ਼ਤੇਦਾਰਾਂ ਦੇ ਨੇੜੇ, ਲੈਣ ਦੇਣ ਹੈ। ਪੰਜਾਹ ਕੰਮ ਕਿਸੇ ਦੇ ਸਵਾਰਦੇ ਹੋ, ਇੱਕ ਨੂੰ ਦੇ ਦਿਓ ਜਵਾਬ, ਜਦੇ ਕਹੂਗਾ ਮੇਰਾ ਤਾਂ ਕੱਖ ਵੀ ਨਹੀਂ ਸਵਾਰਿਆ। ਇਹ ਜੋ ਵੀ ਸਾਡੇ ਸੰਬੰਧ ਨੇ, ਇਹ ਤਾਂ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਵਰਗੇ ਹੁੰਦੇ ਜਿਹੜੇ ਉੱਚੇ ਉੱਠ ਗਏ ਮਾਇਆ ਤੋਂ। ਕਹੋ ਨਾਨਕ ਜਬ ਤਿਆਗ ਦੇਈ, ਤਿਆਗੀ ਛੱਡ ਦਿੱਤਾ ਇਹਨੂੰ, ਤੇ ਜਾਊਗੀ ਕਿੱਥੇ, ਤਬ ਉਹ ਚਰਨੀ ਆਏ ਪਈ ਕੋ ਸਤਨਾਮ। ਜਿਹਨਾਂ ਨੇ ਛੱਡੀ ਹੈ ਉਹਨਾਂ ਦੇ ਪਿੱਛੇ ਪਿੱਛੇ ਲੱਗੀ ਹੈ, ਆਪਾਂ ਇਹਦੇ ਪਿੱਛੇ ਲੱਗੀਏ, ਇਹ ਸਾਨੂੰ ਛੱਡੀ ਫਿਰਦੀ ਹੈ ਕੋ ਸਤ। ਜਿਤਨੇ ਵੀ ਸਾਡੇ ਰਿਸ਼ਤੇ ਨੇ ਕੁਝ ਲੈਣ ਦੇਣ ਨੇ, ਜਿਤ ਦਿਨ ਉਨਕਾ ਸੁਆਉ ਹੋਏ ਨ ਆਵਤ, ਤਿਤ ਦਿਨ ਨੇੜੇ ਕੋ ਨ ਟਕਾਸਾ। ਇੱਕ ਮਾਂ ਬਾਪ ਦਾ ਰਿਸ਼ਤਾ ਹੈ ਪ੍ਰੇਮੀਓ, ਲੈਣਾ ਕੁਝ ਨਹੀਂ, ਸਭ ਕੁਝ ਦੇਣਾ ਹੀ ਦੇਣਾ ਹੈ। ਲੈਣਾ ਕੁਝ ਹੈ ਹੀ ਮਾਂ ਬਾਪ ਨੇ ਕੀ ਲੈਣਾ ਪੁੱਤਰ ਧੀ ਤੋਂ, ਜ਼ਮੀਨ ਜਾਇਦਾਦ ਧਨ ਦੌਲਤ। ਇੱਕ ਹੋਰ ਗੱਲ ਸਾਇੰਟਿਫਿਕ ਸੁਣ ਲਓ, ਤੁਸੀਂ ਫੁੱਲ ਦੇਖੇ ਨਿੱਤੇ ਦੇਖਦੇ, ਪਹਿਲਾਂ ਬੂਟੇ ਨੂੰ ਫੁੱਲ ਆਉਂਦੇ ਨਾ, ਉਸ ਤੋਂ ਬਾਅਦ ਤੁਸੀਂ ਫਲ ਲੱਗਦਾ ਵੀ ਦੇਖੇ, ਦੋ ਚੀਜ਼ਾਂ ਨਿੱਤ ਦੇਖਦੇ ਹੋ ਨਾ, ਪਹਿਲਾਂ ਫੁੱਲ ਫਿਰ ਫਲ। ਦੋਹਾਂ ਦੇ ਵਿਚਾਲੇ ਇੱਕ ਬਹੁਤ ਵੱਡਾ ਹਾਦਸਾ ਬੀਤਦਾ ਹੈ, ਗ੍ਰੇਟ ਟ੍ਰੈਜਡੀ, ਫੁੱਲ ਤੇ ਫਲ ਦੇ ਵਿਚਾਲੇ। ਉਹ ਕਦੇ ਤੁਸੀਂ ਦੇਖੀ ਹੋ ਨਹੀਂ, ਉਹ ਦੇਖਣ ਨਾਲ ਕਿੰਨਾ ਸੁੰਦਰ ਹੁੰਦਾ ਹੈ ਫੁੱਲ, ਕਿੰਨੀ ਮਹਿਕ। ਪਰ ਜਦ ਫੁੱਲ ਨੂੰ ਫਲ ਲੱਗਣਾ ਹੋਵੇ ਨਾ, ਫੁੱਲ ਨੂੰ ਸਵਾਹ ਬਣਨਾ ਪੈਂਦਾ ਹੈ। ਆਪਣਾ ਆਪ ਖਤਮ ਕਰਨ, ਇਹ ਚੀਜ਼ ਦੇਖਿਆ ਕਰੋ ਦੋਹਾਂ ਦੇ ਵਿੱਚ, ਤੁਸੀਂ ਫਲ ਲੱਗਿਆ ਵੇਖ ਲਿਆ, ਉਹ ਜਿਹਨੂੰ ਫਲ ਲੱਗੇ ਉਹ ਤੇ ਸਵਾਹ ਬਣ ਗਏ, ਹੁਣ ਤੇ ਖਤਮ ਹੋਣਾ ਪਿਆ। ਜਿਹਨਾਂ ਨੂੰ ਅੱਜ ਤੁਹਾਡੇ ਨਿਆਣੇ ਮੇਰੇ ਵਰਗੇ ਕਹਿੰਦੇ ਆ ਬੁੜਾ ਬੁੜੀ, ਇਹ ਵੀ ਕਦੇ ਖਿੜੇ ਹੋਏ ਫੁੱਲ ਸੀ, ਇਹਨਾਂ ਉੱਤੇ ਵੀ ਕਦੇ ਜੋਬਨ ਬਹਾਰ ਸੀ। ਓਏ ਬੱਚਿਆਂ ਦੇ ਫਲ ਲਾਉਣ ਖਾਤਰ ਇਹਨਾਂ ਨੂੰ ਸੁਆਹ ਬਣਨਾ ਪਿਆ। ਐਡੀ ਵੱਡੀ ਦਾ ਤੀਰਥ ਹੈ, ਬਹੁਤ ਵੱਡਾ। ਕਰ ਲਓ ਨਾਲੇ ਵੀ ਮੈਂ ਬੇਨਤੀ ਕਰਦੇ, ਬਾਅਦ ਚ ਗਾਮੇ ਨਾ ਕਰਿਆ ਕਰੋ, ਕੋਈ ਲੋੜ ਨਹੀਂ। ਗੁਰਮਤਿ ਸੰਸਕਾਰ ਕਰਿਆ ਕਰੋ, ਲੰਗਰ ਬਾਣੀ ਦਾ ਪਾਠ ਕੀਰਤਨ। ਆ ਮੇਰੇ ਹੱਥ ਦੇ ਬੈਠੇ ਆ, ਬੁੜੇ ਬੁੜੀ ਦੇ ਭੋਗ ਨੂੰ ਲੱਡੂਏ ਬਣਦੇ ਹੁੰਦੇ ਤੇ, ਉਹਦੇ ਬਾਅਦ ਫਿਰ ਜਲੇਬੀ ਬਣਨ ਲੱਗ ਗਈ, ਫਿਰ ਬਰਫੀ ਬਣੀ, ਹੁਣ ਤਾਂ ਗੁਲਾਬ ਜਾਮਣ ਬਣਦੀ ਹੈ, ਰਸਗੁੱਲੇ। ਕਿਉਂਕਿ ਨਿਆਣੇ ਪੜ੍ਹ ਗਏ ਵੀ ਬਾਪੂ ਬੇਬੇ ਜਿੱਦਣ ਮਰੇ ਆ ਉਹਦੇ ਦੰਦ ਨਹੀਂ ਇੱਥੇ, ਜਲੇਬੀ ਚੱਪ ਨਹੀਂ ਹੋਣੀ। ਜਿਉਂਦੀ ਨੂੰ ਮੱਕੀ ਦੀ ਰੋਟੀ ਚੋਪੜ ਕੇ ਨਹੀਂ ਦਿੱਤੀ, ਅਤੇ ਪਿੱਛੇ ਦੇ ਗੁਲਾਬ ਜਾਮਣਾ ਚੱਲ ਗਈ। ਜੀਵ ਤੇ ਪਿਤਰ ਨਾ ਮਾਨੇ ਕੋ ਮੂਏ ਸਰਾਧ, ਇਹ ਅਸੀਂ ਹੈ ਹੁਣ ਗੁਰਸਿੱਖ ਪਿਆਰੇ ਹੋ। ਕੋਈ ਲੋੜ ਨਹੀਂ ਜਾਮਣਾ ਦੀ, ਬਰਫੀਆਂ ਦੀ, ਜਿਉਂਦੇ ਮਾਂ ਬਾਪ ਦੀ ਸੇਵਾ ਕਰੋ। ਪੁੱਤਰ ਦਾ ਅਰਥ, ਪੁੱਤਰ ਸ਼ਬਦ ਨੋਟ ਕਰਿਓ, ਸਭ ਤੋਂ ਪਹਿਲਾਂ ਸੁਰਤੀ ਵਿੱਚ ਆਇਆ, ਸੁਰਤੀ ਗ੍ਰੰਥ ਜਿਹਨੂੰ ਵੇਦ ਕਹਿੰਦੇ ਤੁਸੀਂ, ਗ੍ਰੰਥ ਸੁਰਤੀ ਹੈ, ਵੇਦ ਕੋਈ ਗ੍ਰੰਥ ਨਹੀਂ ਹੈ। ਸੁਰਤੀ ਨੂੰ ਚਾਰ ਹਿੱਸਿਆਂ ਵਿੱਚ ਵੰਡਤਾ, ਉਹਦੇ ਚਾਰ ਵੇਦ ਕਹਿਣ ਲੱਗ ਪਏ। ਗ੍ਰੰਥ ਇੱਕ ਹੈ, ਸੁਰਤ ਸਿਮਰਤ, ਦੋ ਇਕੰਨੀ ਮੁੰਦਾ, ਸੁਰਤੀ ਤੇ ਸਿਮਰਤੀ। ਤੇ ਗੁਰਸਿੱਖ ਪਿਆਰਿਓ, ਸਭ ਤੋਂ ਪਹਿਲਾਂ ਬ੍ਰਹਮਾ ਜੀ ਨੇ ਸ਼ਬਦ ਵਰਤਿਆ ਸੁਰਤੀ ਵਿੱਚ ਪੁੱਤਰ, ਤੇ ਇਹਦੇ ਅਰਥ ਕੀਤੇ ਨੇ ਪੁੱਤਰ ਹੁੰਦਾ ਕੌਣ ਹੈ। ਪੂ ਨਾਮ ਨਰਕਾ ਤਰਾਈ ਤੇ ਪੁੱਤਰ, ਪੂ ਸੰਸਕ੍ਰਿਤ ਵਿੱਚ ਨਰਕ ਨੂੰ ਕਹਿੰਦੇ ਹੈ, ਤਰ ਸੰਸਕ੍ਰਿਤ ਵਿੱਚ ਮੁਕਤੀ ਨੂੰ ਕਹਿੰਦੇ ਨੇ। ਪੂ ਨਾਮ ਨਰਕਾ ਤਰਾਈ ਤੇ ਪੁੱਤਰ, ਪੁੱਤਰ ਉਹ ਹੁੰਦਾ ਹੈ ਜਿਉਂਦੇ ਮਾਂ ਬਾਪ ਨੂੰ ਸੁਰਗ ਦਿਖਾ ਦੇਵੇ, ਜਿਉਂਦੇ ਮਾਂ ਬਾਪ ਨੂੰ ਮੁਕਤੀ ਦਿਖਾਵੇ, ਮਰੇ ਤੇ ਨਹੀਂ ਗੁਰਸਿੱਖ। ਆਓ ਆਪਣੀ ਵਿਚਾਰ ਤੇ, ਸਬਜੈਕਟ ਕੀ ਹੈ ਸਾਡਾ ਸੰਗਰਾਂਦ ਦਾ, ਇਹ ਨਹੀਂ ਕਿ ਸੰਗਰਾਂਦ ਨੂੰ ਦੇਗਾ ਕਰਾਉਣੀ, ਇਹ ਨਹੀਂ। ਸਾਡੇ ਸਤਿਗੁਰ ਜਾਗਤ ਜੋਤ ਨੇ, ਹਰ ਰੋਜ਼ ਭੋਗ ਲੱਗੇ, ਹਰ ਰੋਜ਼ ਕੀਰਤਨ ਸੁਣੋ, ਕਥਾ ਸੁਣੋ। ਸਬਜੈਕਟ ਕੀ ਹੈ, ਬਾਰਾਂ ਮਾਹ ਦੀਆਂ 14 ਪੌੜੀਆਂ ਨੇ। ਜਿਹੜੀ ਪਹਿਲੀ ਪੌੜੀ ਉਹ ਹੈਡਿੰਗ ਹੈ ਸਬਜੈਕਟ। ਕੋਈ ਕਵਿਤਾ ਲੇਖ ਲਿਖਣੀ ਆ ਪਰ ਸਬਜੈਕਟ ਲਿਖਣਾ ਪਊਗਾ, ਹੈਡਿੰਗ। ਫਿਰ 14ਵੀਂ ਪੌੜੀ ਮੋਰਲ ਹੈ, ਨਤੀਜਾ। ਉਹ ਸਬਜੈਕਟ ਤੋਂ ਜੁਦਾ ਹੁੰਦਾ, ਗੁਰਸਿੱਖ ਪਿਆਰਿਓ, ਮੈਟਰ ਤੋਂ ਜੁਦਾ ਹੁੰਦਾ ਨਤੀਜਾ, ਉਹ 14ਵੀਂ ਪੌੜੀ। 12 ਮਾਹ ਦਾ ਸੰਗਰਾਮ ਦਾ ਸਿੱਖਾ ਤੇਰਾ ਸਬਜੈਕਟ ਕੀ ਹੈ, ਆ ਕੇ ਅਰਦਾਸ ਕਰ। ਬਹੁਤ ਜਨਮ ਹੋ ਗਏ ਵਿਛੜੇ ਨੂੰ, ਮੈਨੂੰ ਮੇਲ ਲੈ ਫਿਰਿਆ ਖੋਸ। ਇਹ ਹੈ ਸੰਗਰਾਂਦ ਮਨਾਉਣੀ ਹੈ ਜੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਫਿਰ ਚਾਰ ਕੁੰਟ ਦਹਿਨ ਦਿਸ, ਚਾਰ ਕੁੰਡਾਂ ਦੀਆਂ ਫਿਰ 10 ਦਿਸ਼ਾ ਬਣਦੀਆਂ ਨੇ। 10 ਦਿਸ਼ਾ ਕੀ ਨੇ ਪ੍ਰੇਮੀਓ? ਚਾਰ ਤਾਂ ਈਸਟ ਵੈਸਟ ਨੌਰਥ ਤੁਹਾਡੇ ਹੈ, ਸਾਊਥ। ਜਿੱਥੇ ਇੱਕ ਦਿਸ਼ਾ ਦੂਜੇ ਨੂੰ ਮਿਲਦੀ ਹੈ, ਇੱਕ ਉਹ ਵੀ ਦਿਸ਼ਾ। ਜਿੱਥੇ ਉੱਤਰ ਤੇ ਪੂਰਬ ਮਿਲਦਾ, ਪੱਛਮ ਤੇ ਦੱਖਣ ਮਿਲਦਾ, ਚਾਰ ਅਸਲੀ ਨੇ, ਚਾਰ ਉਹ ਨੇ 8, ਤੇ 10 ਦਿਸ਼ਾ ਕੀ ਹੁੰਦੀ ਹੈ? ਇੱਕ ਆਕਾਸ਼ ਹੈ, ਇੱਕ ਪਤਾਲ ਹੈ। ਸ੍ਰੀ ਹਰਿਮੰਦਰ ਸਾਹਿਬ 10 ਦਿਸ਼ਾ ਨਾਲ ਜੁੜੇ ਹੋਏ ਨੇ, ਚਾਰੇ ਪਾਸਿਆਂ ਨਾਲ ਨਹੀਂ ਜੁੜੇ ਹੋਏ। ਹਰਿਮੰਦਰ ਸਾਹਿਬ ਦਾ ਕੋਈ ਵੀ ਦਰਵਾਜ਼ਾ ਕਿਸੇ ਦਿਸ਼ਾ ਨੂੰ ਨਹੀਂ ਹੈ। ਇਹ ਕਹਿ ਜਾਂਦੇ ਅਸੀਂ ਪੂਰਬ ਪੱਛਮੋਂ, ਨਾ ਨਾ ਨਾ, ਫਿਰ ਤਾਂ ਵੰਡ ਲੈਣੇ ਸੀ, ਕੋਈ ਪੂਰਬੀਆਂ ਦਾ, ਕੋਈ ਪੱਛਮੀਆਂ ਦਾ, ਕੋਈ ਦੱਖਣੀਆਂ ਦਾ ਹੋ ਜਾਂਦਾ, ਨਾ ਨਾ। ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ, ਜਿੱਥੇ ਇੱਕ ਦਿਸ਼ਾ ਦੂਜੇ ਨੂੰ ਮਿਲਦੀ ਹੈ, ਉਧਰ ਨੂੰ ਦਰਵਾਜ਼ਾ ਹੈ। ਅੱਜ ਕੇ ਖੁਸ਼, ਕੋਈ ਪੂਰਬ ਨੂੰ ਦਰਵਾਜ਼ਾ ਨਹੀਂ, ਕੋਈ ਪੱਛਮ ਨੂੰ ਦਰਵਾਜ਼ਾ ਨਹੀਂ। ਜਿੱਥੇ ਦੋ ਮਿਲਦੇ ਨੇ ਉੱਥੇ, ਫਿਰ ਚਾਰ ਦਿਸ਼ਾ ਹੋ ਗਈਆਂ, ਚਾਰ ਨਿਊਰ ਦਿਸ਼ਾ ਹੋ ਗਈਆਂ 8। 10 ਨਾਲ ਕਿਵੇਂ ਜੁੜਿਆ? ਹਰਿਮੰਦਰ ਸਾਹਿਬ ਦੀ ਜੜ ਨਹੀਂ ਪਾਣੀ ਵਿੱਚ, ਗੁੰਮਜ ਆਕਾਸ਼ ਵਿੱਚ ਹੈ। ਅੱਜ ਕੇ ਖੁਸ਼ ਕਿਉਂ ਰੱਖੇ? ਪਤਾਲ ਦੇ ਜੀਵਾਂ ਨੂੰ ਵੀ ਤਾਰਨਾ ਸੀ, ਜਿਹੜੇ ਨਵ ਚਰ ਆਕਾਸ਼ ਵਿੱਚ ਵਿਚਰਦੇ ਆ ਉਹਨਾਂ ਨੂੰ ਵੀ ਤਾਰਨਾ ਸੀ। ਜਿਸਾਂ ਨੂੰ ਤਾਂ ਛੱਡ ਦਿੱਤਾ ਉੱਥੇ ਗੁਰਸਿੱਖ ਪਿਆਰਾ। ਸਬਜੈਕਟ ਕੀ ਹੈ ਸਾਡਾ ਸੰਗਰਾਂਦ ਨੂੰ ਕੀ ਕਰਨਾ ਆ ਕੇ ਆਪਾਂ ਨੇ ਕਿ ਕਰ ਕਿਰਪਾ ਮੇਲੋ। ਕਿੰਨਾ ਚਿਰ ਹੋ ਗਿਆ ਵਿਛੜੇ ਨੂੰ, ਚਾਰ ਕੁੰਟ ਦਹਿ ਦਿਸ ਭਰਮੇ। ਇਹਦਾ ਅਰਥ ਲਓ ਤੁਕਦਾ 84 ਲੱਖ ਜੂਨੀ ਇੱਕ ਦੇਸ਼ ਵਿੱਚ ਪੂਰੀ ਨਹੀਂ ਹੋਣੀ, ਦੋ ਚਾਰ ਦੇਸ਼ਾਂ ਵਿੱਚ ਵੀ ਪੂਰੀ ਨਹੀਂ ਹੋਣੀ। ਜਿਹੜੇ ਹਿੰਦੁਸਤਾਨ ਚ ਜਾਨਵਰ ਨੇ ਇੱਥੇ ਹੈ ਹੀ ਨਹੀਂ, ਜਿਹੜੇ ਅਫਰੀਕਾ ਚ ਨੇ ਉਹ ਅਮਰੀਕਾ ਵਿੱਚ ਨਹੀਂ ਹੈਗੇ, ਜਿਹੜੇ ਜਪਾਨ ਵਿੱਚ ਮਿਲਦੇ ਆ ਉਹ ਕੈਨੇਡਾ ਚ ਨਹੀਂ ਮਿਲਦੇ, ਆਸਟ੍ਰੇਲੀਆ ਚ ਕੁੰਗਰੂ ਮਿਲਦਾ ਹੋਰ ਕਿਤੇ ਮਿਲਦਾ ਹੀ ਨਹੀਂ। ਆ ਸ਼ੇਰ ਸਾਰੇ ਅਫਰੀਕਾ ਤੋਂ ਲਿਆ ਕੇ ਚਰਖੇ ਹੋਏ ਨੇ, ਪੈਦਾਇਸ਼ ਉੱਥੇ ਦੀ ਇਹਨਾਂ ਦੀ ਗੁਰਸਿੱਖ ਪਿਆਰ। ਹਰ ਦੇਸ਼ ਵਿੱਚ ਨਵਾਂ ਪੰਛੀ ਨਵੇਂ ਜੀਵ, ਫਿਰ 84 ਲੱਖ ਦਾ ਗੇੜਾ ਪੂਰਨ ਕਰਨ ਖਾਤਰ ਸਾਰੇ ਹੀ ਘੁੰਮਣਾ ਪੈਣਾ। ਚਾਰ ਕੁੰਟ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀਸ਼। ਹੁਣ ਮੈਨੂੰ ਖਿਮਾ ਕਰਿਓ, ਇਹ ਅਰਦਾਸ ਤਾਂ ਨੀ ਕਦੇ ਕਰੀ ਹੋਣੀ ਸੰਗਰਾਂਦ ਨੂੰ ਵੀ ਮੈਂ ਵਿਛੜਿਆ ਹੋਇਆ ਮੈਨੂੰ ਮੇਲ ਨਾ ਨਾ ਕਰਿਓ ਵੀ ਨਾ ਕਾਹਨੂੰ ਪਰੇਸ਼ ਚ ਪੈਣਾ। ਖੁਸ਼ ਆਈ ਕਰੀ ਜਾਏ ਉਹ ਮੁੰਡੇ ਕੁੜੀਆਂ ਨੂੰ ਰਾਜੀ ਰੱਖ, ਸਟੋਰ ਚ ਲਾ ਦੇ ਮੇਰਾ, ਟਰੱਕਾਂ ਦਾ ਕੰਮ ਚ ਲਾ ਦੇ, ਕਣਕ ਦਾ ਝਾੜ ਵਧਾ ਦੇ, ਮੈਸਾਂ ਦਾ ਦੁੱਧ ਵਧਾ ਦੇ। ਹੁਣ ਤਾਂ ਪੰਜਾਬ ਵਿੱਚ ਮੈਸਾਂ ਦਾ ਦੁੱਧ ਵੀ ਨੀ ਵਧਾਉਂਦੇ, ਹੁਣ ਪਤਾ ਕੀ ਅਰਦਾਸ ਕਰਦੇ, ਅੱਗੇ ਸੱਚੇ ਪਾਤਸ਼ਾਹ ਫੈਟ ਵਧਾ ਦੀ। ਵਾਹ ਸਿੱਖੋ ਤੁਹਾਡੀ ਅਰਦਾਸ ਵੀ ਬਾਬਾ ਪਾਊਡਰ ਖੋਲੂਗਾ ਵਿੱਚ ਤੇਰਾ ਗਾੜਾ ਹੋ ਜਾਵੇ। ਫੈਟ ਵਧਾਉਂਦੇ ਫਿਰਦੇ ਨੇ ਗੁਰਸਿੱਖ ਪਿਆਰਿਆ, ਨਹੀਂ ਮੰਗਣਾ। ਨਾਲੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੱਚ ਦੇ ਦਰ ਤੇ ਆਏ ਸੱਚ ਮੰਗ। ਉਹ ਕਿੰਨੇ ਸਟੋਰ ਨੇ ਤੁਹਾਡੇ ਪਲਾਜਿਆਂ ਵਿੱਚ, ਦੁਕਾਨ ਹੋਵੇ ਕੱਪੜੇ ਦੀ, ਤੁਸੀਂ ਜਾ ਕੇ ਕਹੋ ਲਾਲਾ ਜੀ ਮੈਨੂੰ ਟੈਰਾਮਾਈਸੀਨ ਦੇ ਟੀਕੇ ਚਾਹੀਦੇ। ਦੁਕਾਨ ਸਕੂਟਰਾਂ ਦੀ ਤੇ ਕਵੇ ਮੈਂ ਮੁੰਦੀ ਬਣਾਉਣੀ ਹੈ, ਕੜਾ ਬਣਾਉਣਾ ਹੈ। ਦੁਕਾਨ ਕਰਿਆਨੇ ਦੀ ਹੈ ਪੰਸਾਰੀ ਦੀ, ਟੈਰੀ ਕਾਰਡ ਦਾ ਭਾਅ ਪੁੱਛਦਾ ਹੈ। ਕੋ ਸਾਧਨ ਉਹ ਜਿਹਦੀ ਦੁਕਾਨ ਜਿਸ ਚੀਜ਼ ਦੀ ਹੋਵੇ ਉਹ ਸੌਦਾ ਮੰਗੋ। ਇਹ ਗੁਰੂ ਨਾਨਕ ਦੀ ਦੁਕਾਨ ਸੱਚ ਦੀ ਹੈ, ਨਾਮ ਦੀ ਹੈ। ਇੱਥੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ ਉਤਰੇ। ਪਾਦ ਵਾਹਿਗੁਰੂ ਮੈਨੂੰ ਖੈਰ ਬੰਦਗੀ, ਪਾਦ ਵਾਹਿਗੁਰੂ ਮੈਨੂੰ ਖੈਰ ਬੰਦਗੀ, ਖੈਰ ਬੰਦਗੀ, ਖੈਰ ਬੰਦਗੀ ਦਾ, ਮੈਨੂੰ ਖੈਰ ਬੰਦਗੀ ਦਾ, ਖੈਰ ਬੰਦਗੀ ਦਾ, ਵਾਹੇ ਪ੍ਰੀਤਮਾ ਮੈਨੂੰ ਖੈਰ ਬੰਦਗੀ ਦਾ, ਵਾਹੇ ਵਾਹਿਗੁਰੂ ਖੈਰ ਬੰਦਗੀ ਦਾ, ਮੰਗਿਆ ਕਰੋ ਕਦੇ ਦੇਖ ਕਰਾ ਕੇ। ਸਤਿਗੁਰ ਦੇ ਦੇ ਪੰਜ ਬਾਣੀਆਂ ਦਾ ਨਿਤ ਬਖਸ਼ ਦੇ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣ, ਮੇਰਾ ਪ੍ਰਸ਼ਾਦ ਭੋਗ ਲਾਓ ਮੈਨੂੰ ਬਖਸ਼ ਦੇ ਅੰਮ੍ਰਿਤ ਦੀ ਦਾਤ। ਬਖਸ਼ ਦੇ ਸੱਚ ਬੋਲਾਂ, ਇਹਨਾਂ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣਾ ਤੇ ਅੱਖਾਂ ਨਾਲ ਕਿਸੇ ਨੂੰ ਮਾੜਾ ਨਾ ਦੇਖ। ਇਹ ਚੀਜ਼ਾਂ ਮੰਗਣੀਆਂ ਸੀ ਸੰਗਰਾਂਦ ਨੂੰ ਜੋ ਮਿਲਾਪ ਕਰਦੀਆਂ, ਅਸੀਂ ਇੱਥੋਂ ਵੀ ਉਹ ਮੰਗਦੇ ਹਾਂ ਜੋ ਰੱਬ ਤੋਂ ਤੋੜਦੀਆਂ ਨੇ। ਸਤਿਗੁਰ ਸੰਗਰਾਂਦ ਦਾ ਸਬਜੈਕਟ ਲਿਖਦੇ ਨੇ ਆ ਜਿਹੜੇ ਕੰਮ ਆਪਾਂ ਹੁਣ ਕਰਦੇ, ਮੈਂ ਵੀ ਤੁਹਾਡੇ ਵਿੱਚ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਹਰ ਜੂਨੀ ਢਿੱਡ ਭਰਦੀ ਹੈ, ਹਰ ਜੂਨੀ ਦੇ ਬੱਚੇ ਹੈ, ਕੀੜੀ ਵੀ ਖੱਡ ਪੱਟ ਲੈਂਦੀ ਹੈ, ਰਹਿਣ ਨੂੰ ਕੋਈ ਵੱਡੀ ਗੱਲ ਨਹੀਂ। ਆਪਾਂ ਮੁੱਲ ਲੈ ਕੇ ਕੱਪੜੇ ਪਾਉਂਦੇ ਹਾਂ, ਵਾਹਿਗੁਰੂ ਨੇ ਐਸੀਆਂ ਪੁਸ਼ਾਕਾਂ ਪਾ ਦਿੱਤੀਆਂ ਨਾ ਜਾਨਵਰਾਂ ਦੇ, ਕਦੇ ਸਾਬਣ ਨੀ ਲਾਉਣਾ, ਧੋਣੀਆਂ ਨੀ, ਰੰਗ ਖਿੜਦੇ ਹੀ ਜਾਂਦੇ ਐ। ਅੱਜ ਕੇ ਆਖੋ ਖਾਤ ਪੀਤ ਖੇਲ ਕਹਸਤ ਪਰਮੇ ਜਨ ਅਨੇਕ, ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ, ਮੰਗ ਲਿਆ ਕਰੋ ਸਤਿਗੁਰੂ। ਇਹੀ ਤਾਂ ਫਿਰ ਖੈਰ ਮਿਲਦੀ ਹੈ ਅਨੰਦਸਰ ਤੋਂ, ਕਿਤੇ ਸਿਰੋ ਪਾਉ ਮਿਲਦੇ ਹੈ, ਕਿਤੇ ਪਰਚੀਆਂ ਮਿਲਦੀਆਂ, ਕਿਤੇ ਕੁਛ ਮਿਲਦਾ, ਇੱਥੇ ਖੈਰ ਮਿਲਦੀ ਹੈ। ਇੰਨੀਆਂ ਮਾਲਾ ਫੇਰ ਲਿਆ ਕਰੋ, ਇੰਨੀ ਜਪਜੀ ਪੜ੍ਹ ਲਿਆ, ਇੰਨਾ ਵਾਰ ਵਾਹਿਗੁਰੂ ਦਾ ਸਿਮਰਨ ਕਰ ਲਿਆ ਕਰੋ। ਨਾਨਕ ਕਹਿ ਘਰ ਕੇਵਲ ਨਾਮ, ਹੋਰ ਨੀ ਇਸ ਘਰ ਵਿੱਚ ਕੋਈ। ਜ਼ਰੂਰਤਾਂ ਮੰਗਣੀਆਂ ਆਪਾਂ ਨੇ, ਜ਼ਰੂਰਤਾਂ ਦੀ ਲੋੜ ਹੈ, ਪਰ ਗੁਰਮੁਖ ਪਿਆਰੇ ਹੋ, ਜੇ ਜ਼ਰੂਰਤਾਂ ਦੇਣ ਵਾਲਾ ਹੀ ਮਿਲ ਜਾਵੇ ਫਿਰ ਲੋੜੇ ਨੀ ਰਹਿਣੀ। ਅੱਜ ਕੇ ਆਖੋ ਜੇ ਦੇਣ ਵਾਲੇ ਨੂੰ ਇਹ ਮੰਗ ਲਓ ਫਿਰ ਸਭ ਕੁਝ ਨਾਲੇ ਆ ਜਾਣਾ। ਸੰਗਰਾਮ ਦਾ ਮਕਸਦ ਅਰਦਾਸ ਕਰਿਆ ਕਰੋ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਹਰ ਜਸ ਗਾਇਓ ਸੰਤ ਜਨਾਮ, ਹਰ ਜਸ ਗਾਇਓ ਸੰਤ ਜਨਾਮ, ਕੋਟ ਜਨਮ ਕੇ ਦੁੱਖ ਗਵਾਇਓ,
ਸ੍ਰੀ ਵਾਹਿਗੁਰੂ ਜੀ।